ਸਤਨਾਮ ਸ਼੍ਰੀ ਵਾਹਿਗੁਰੂ ਜੀ ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਨਉ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਹਮ ਅਵਗਨ ਕਰਹ ਅਸੰਖਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕ੍ਰਿਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉਂ ਨਹਿ ਚਿਤ ਖਸਮਾਰੇ ਤੁਝ ਤੇ ਬਾਹਰ ਕਿਛ ਨਹੀਂ ਭਵ ਕੱਟ ਨਹਾਰੇ ਕਹੋ ਨਾਨਕ ਸਰਣ ਦਇਆਲ ਗੁਰ ਲੇਹੋ ਮੁਗਦ ਉਧਾਰੇ ਮੈਂ ਮੂਰਖ ਕੀ ਗਤ ਕੀ ਜੈ ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੰਕਣਾ ਚੁੱਕਾ ਧਰਮ ਵਿਚਾਰ ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੰਕਣਾ ਚੁੱਕਾ ਧਰਮ ਵਿਚਾਰ ਜਿਨ ਜੀਵੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸਯਾਦ ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਹਾਜ ਸ਼ਰਮ ਗਿਆ ਘਰ ਆਪਣਾ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਊਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮ ਗਾਵਾਰੀ ਨਾਨਕ ਨਾਮ ਨਾ ਚੇਤਾਈ ਜੂਐ ਬਾਜੀ ਹਾਰੀ ਨਾਨਕ ਨਾਮ ਨਾ ਚੇਤਾਈ ਜੂਐ ਬਾਜੀ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਦੇ ਦਰਬਾਰ ਵਿੱਚ ਗੁਰੂ ਕੇ ਪਵਿੱਤਰ ਬਚਨਾਂ ਦੀ ਅੰਮ੍ਰਿਤ ਵਰਖਾ ਹੋ ਰਹੀ ਹੈ। ਦਿਨ ਦੇ ਰਮਤਾ ਦੇ ਦੀਵਾਨਾਂ ਵਿੱਚ ਆਪ ਜੀ ਨੇ ਰਾਗੀ ਜਥਿਆਂ ਪਾਸੋਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦਾ ਕੀਰਤਨ ਹਰੀ ਜਸ ਸਰਵਣ ਕੀਤਾ ਹੈ। ਹੁਣ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਇਹਨਾਂ ਪਾਕ ਮੁਕੱਦਸ ਪਰਮ ਪਵਿੱਤਰ ਬਚਨਾਂ ਨੂੰ ਇਕਾਗਰਤਾ ਸਹਿਤ ਔਰ ਚੁੱਪ ਦਾ ਦਾਨ ਬਖਸ਼ਦਿਆਂ ਹੋਇਆਂ ਵਿਚਾਰੀਏ, ਸੁਣੀਏ ਔਰ ਧਿਆਨ ਦੇ ਕੇ ਸੁਣੀਏ ਤਾਂ ਕਿ ਸਤਿਗੁਰੂ ਦੇ ਅੰਮ੍ਰਿਤ ਬਚਨ ਸਾਡੇ ਹਿਰਦਿਆਂ 'ਚ ਨਿਵਾਸ ਕਰਨ, ਸੋਝੀ ਗਿਆਤ ਵਧੇ, ਮਨ ਸੁਸਿੱਖਿਅਤ ਹੋਵੇ, ਸਿਆਣਾ ਹੋਵੇ ਅਤੇ ਸਤਿਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋਵੇ। ਇਹ ਮਨੋਰਥ ਹੈ ਸਤਿਸੰਗ ਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਤਿਗੁਰੂ ਜੀ ਨੇ ਬੜੀਆਂ ਮਹਾਨ ਦਾਤਾਂ ਇਹ ਸੰਸਾਰ ਨੂੰ ਸਾਨੂੰ ਖਾਸ ਕਰਕੇ ਸਿੱਖਾਂ ਨੂੰ ਬਖਸ਼ਿਸ਼ ਕੀਤੀਆਂ ਹਨ ਕਿ ਸਤਿਸੰਗ ਸ਼੍ਰੋਮਣੀ ਕਰਮ ਹੈ ਕਲਯੁੱਗ ਦੇ ਸਮੇਂ ਅੰਦਰ ਜੋ ਦਾਤ ਸਾਨੂੰ ਬਖਸ਼ੀ ਹੈ। ਅੱਜ ਦੇ ਇਹਨਾਂ ਬਚਨਾਂ ਦੁਆਰਾ ਸਤਿਗੁਰੂ ਮਹਾਰਾਜ ਕਲਯੁੱਗ ਦੇ ਪ੍ਰਭਾਵ ਥੱਲੇ ਜੋ ਜੀਆਂ ਦੇ ਮਨੁੱਖਾਂ ਦੇ ਲੱਛਣ ਪ੍ਰਗਟ ਹੋ ਰਹੇ ਨੇ, ਇਹ ਬਚਨ ਹਜ਼ੂਰ ਨੇ ਸਾਡੇ ਸਾਹਮਣੇ ਰੱਖੇ ਨੇ ਅਤੇ ਇਸ ਕਲਯੁੱਗ ਦੇ ਬੁਰੇ ਲੱਛਣਾਂ ਦੇ ਪ੍ਰਭਾਵ ਤੋਂ ਬਚਣ ਦਾ ਤਰੀਕਾ ਵੀ ਬਖਸ਼ਿਸ਼ ਕੀਤਾ। ਕਲਯੁੱਗ ਨੂੰ ਚਾਰ ਯੁੱਗਾਂ ਵਿੱਚੋਂ ਬਹੁਤ ਘਟੀਆ ਕਿਸਮ ਦਾ, ਨੀਚ ਕਿਸਮ ਦਾ ਔਰ ਬਹੁਤ ਹੀ ਦੁਰਕਾਰਿਆ ਗਿਆ। ਜਿਹੜਾ ਸਤਯੁੱਗ ਹੈ ਉਸਨੂੰ ਸਵਰਨ ਯੁੱਗ, ਸੁਨਹਿਰੀ ਯੁੱਗ ਦਾ ਨਾਮ ਵਿਦਵਾਨਾਂ ਦਿੱਤਾ। ਜੋ ਤ੍ਰੇਤਾ ਯੁੱਗ ਹੈ ਉਸਨੂੰ ਚਾਂਦੀ ਦਾ ਯੁੱਗ ਕਿਹਾ ਜਾਂਦਾ ਹੈ। ਜੋ ਦੁਆਪਰ ਯੁੱਗ ਹੈ ਉਸਨੂੰ ਪਿੱਤਲ ਦਾ ਯੁੱਗ ਕਿਹਾ ਜਾਂਦਾ ਅਤੇ ਕਲਯੁੱਗ ਨੂੰ ਲੋਹੇ ਦਾ ਯੁੱਗ ਕਿਹਾ ਜਾਂਦਾ। ਇਸ ਪ੍ਰਕਾਰ ਮਤਲਬ ਦਰਜੇ ਰੱਖੇ ਨੇ ਦਰਜੇ, ਜਿਵੇਂ ਸੋਨਾ ਉੱਤਮ ਧਾਤ ਹੈ ਮਹਿੰਗਾ, ਉਹਦੇ ਤੋਂ ਥੱਲੇ ਚਾਂਦੀ, ਉਹਦੇ ਤੋਂ ਥੱਲੇ ਪਿੱਤਲ ਅਤੇ ਸਭ ਤੋਂ ਸਸਤਾ ਲੋਹਾ। ਇਸ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਨੇ ਆਸਾ ਦੀ ਵਾਰ 'ਚ ਬਚਨ ਕੀਤੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਹ। ਮੇਰ ਦਾ ਅਰਥ ਹੈ ਸ਼੍ਰੋਮਣੀ, ਪਰਬਤਾਂ ਵਿੱਚੋਂ ਜਿਹੜਾ ਸ਼੍ਰੋਮਣੀ ਵੱਡਾ ਪਰਬਤ ਆ ਉਹਨੂੰ ਇਸੇ ਕਰਕੇ ਸੁਮੇਰ ਪਰਬਤ ਕਿਹਾ ਜਾਂਦਾ। ਮਾਲਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਣਕਾ ਹੁੰਦਾ ਮੁੱਖ, ਉਹਨੂੰ ਮੇਰੂ ਮਣਕਾ ਕਿਹਾ ਜਾਂਦਾ। ਮੇਰ ਦਾ ਅਰਥ ਹੀ ਹੈ ਸ਼੍ਰੋਮਣੀ। ਸਾਰੇ ਸਰੀਰਾਂ ਵਿੱਚੋਂ ਇਹ ਮਨੁੱਖਾ ਸਰੀਰ ਸ਼੍ਰੋਮਣੀ ਹੈ। ਹਜ਼ੂਰ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰੱਥ, ਭਾਵ ਸਾਡੇ ਜੀਵਨ ਦਾ ਜਿਹੜਾ ਸਫ਼ਰ ਹੈ ਲੰਬਾ, ਅਤੇ ਇਸ ਸਫ਼ਰ ਨੂੰ ਤੈਅ ਕਰਨ ਲਈ ਇੱਕ ਰੱਥ ਸਾਨੂੰ ਮਿਲਿਆ ਹੋਇਆ ਅਤੇ ਇਸ ਰੱਥ ਨੂੰ ਚਲਾਉਣ ਵਾਲਾ ਇੱਕ ਰਥਵਾਈ ਹੈ। ਔਰ ਇਸ ਪ੍ਰਕਾਰ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹ ਹੋ, ਯੁਗ ਯੁਗ ਫੇਰ ਵਟਾਈਆ। ਰੱਥ ਅਤੇ ਰਥਵਾਨ ਰਥਵਾਈ ਬਦਲ ਜਾਂਦੇ ਨੇ। ਯੁਗ ਯੁਗ ਫੇਰ ਵਟਾਈ ਹੈ ਗਿਆਨੀ ਬੁੱਝ ਹੈ ਤਾਹ, ਗਿਆਨਵਾਨ ਲੋਕ ਇਸ ਨੂੰ ਬੁੱਝਦੇ ਸਮਝਦੇ ਨੇ। ਸਤਿਯੁਗ ਰੱਥ ਸੰਤੋਖ ਕਾ, ਸਤਿਯੁਗ ਦੇ ਵੇਲੇ ਮਨ ਦਾ ਰੱਥ ਹੈ ਸੰਤੋਖ, ਮਨਾਂ 'ਚ ਸੰਤੋਖ ਹੁੰਦਾ ਸੀ। ਭਾਈ ਗੁਰਦਾਸ ਨੇ ਕਥਨ ਕੀਤਾ, ਲੱਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ। ਕਿੰਨੇ ਸਤਿਪ੍ਰਤਗੀ, ਕਿੱਡੇ ਸੰਤੋਖੀ ਲੋਕ ਸਨ। ਉਮਰ ਬਾਰੇ ਪਤਾ ਭਾਈ ਲੱਖ ਸਾਲ ਭੋਗ ਕੇ ਫਿਰ ਸਰੀਰ ਬੁੱਢਾ ਹੋਏਗਾ, ਅਤੇ ਇਹਦੇ ਬਾਵਜੂਦ ਵੀ ਝੌਂਪੜੀਆਂ ਝੁੱਗੀਆਂ ਬੰਨ੍ਹ ਕੇ ਲੋਕ ਜੀਵਨ ਬਤੀਤ ਕਰਦੇ ਸੀ, ਤਪੱਸਿਆ ਕਰਦੇ ਸੀ। ਕਰਨ ਤਪੱਸਿਆ ਬਨ ਵਿਖੈ ਵਖਤ ਗੁਜ਼ਾਰਨ ਪਿੰਨੀ ਸਾਗੇ। ਇਹ ਐਵੇਂ ਨਹੀਂ ਬਚਨ ਲਿਖੇ ਹੋਏ ਗ੍ਰੰਥਾਂ ਵਿੱਚ, ਐਸਾ ਹੈ ਸੀ। ਅਤੇ ਭਾਈ ਗੁਰਦਾਸ ਨੇ ਵੀ ਸਤਿਗੁਰੂ ਦੀ ਚਰਨ ਛਰਨ ਰਹਿ ਕੇ ਜੀਵਨ ਬਤੀਤ ਕੀਤਾ, ਤੀਜੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ, ਉਹਨਾਂ ਐਵੇਂ ਥੋੜ੍ਹਾ ਕਹਿਤਾ। ਔਰ ਇਸ ਪ੍ਰਕਾਰ ਹੀ ਹਜ਼ੂਰ ਕਹਿ ਰਹੇ ਨੇ, ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ। ਲੋਕ ਧਰਮ ਦੇ ਦਾਇਰੇ 'ਚ ਬੱਝੇ ਹੋਏ ਸੀ, ਧਰਮ ਵਿੱਚ ਪਰਪੱਕ ਰਹਿੰਦੇ ਸੀ, ਕਿਉਂਕਿ ਮਨ ਦੇ ਅੰਦਰ ਸੰਤੋਖ ਸੀ, ਤ੍ਰਿਸ਼ਨਾ ਪ੍ਰਬਲ ਨਹੀਂ ਸੀ। ਅਤੇ ਕਹਿੰਦੇ ਸੀ ਕਿਹੜਾ ਇੱਥੇ ਬੈਠੇ ਰਹਿਣਾ, ਸਰੀਰ ਦਾ ਅੰਤ ਤਾਂ ਹੋਣਾ ਹੀ ਹੈ। ਤਾਂ ਹੀ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਵੀ ਹੁਣ ਵੀ ਸਤਿਯੁਗੀ ਬਣ ਸਕਦਾ ਤੂੰ, ਜੇ ਸਾਡਾ ਬਚਨ ਮੰਨ ਲੈ ਤਾਂ ਹੁਣ ਵੀ ਸਤਿਯੁਗੀ ਆ। ਜੇ ਤੂੰ ਇਹ ਸਮਝ ਲਵੇਂ ਵੀ ਇੱਥੇ ਸੰਸਾਰ 'ਤੇ ਸਰੀਰਕ ਤੌਰ 'ਤੇ ਥਿਰ ਤਾਂ ਕੁਛ ਹੈ ਨਹੀਂ, ਕਿਛ ਖਾਜਾ ਕਿਛ ਧਰ ਜਾਈ ਹੈ, ਜੇ ਬਹੁੜ ਦੁਨੀਆ ਆਈ ਹੈ, ਵਰਤੋਂ ਵਿਹਾਰ ਤਾਂ ਕਰਨਾ ਹੀ ਪਏਗਾ। ਜੇ ਸਰੀਰ ਨੇ ਖਾਣਾ ਪੈਣਾ ਤਾਂ ਕਮਾਉਣਾ ਵੀ ਕੋਈ ਮਾੜੀ ਬਾਤ ਨਹੀਂ, ਚੰਗੀ ਗੱਲ ਹੈ। ਪਰ ਇੱਕ ਇਹ ਪ੍ਰਯੋਜਨ ਸਮਝ ਲੈਣਾ ਸਰੀਰ ਦਾ ਵੀ ਮਾਇਆ ਇਕੱਠੀ ਕਰਨੀ ਪ੍ਰਯੋਜਨ ਹੈ, ਪਦਾਰਥ ਹੀ ਜਮ੍ਹਾਂ ਕਰਨੇ ਸਰੀਰਕ ਸੁਖੀ ਪ੍ਰਯੋਜਨ ਹੈ, ਇਹ ਕਲਯੁੱਗ ਦਾ ਪ੍ਰਭਾਵ। ਫਿਰ ਹੋਰ ਪ੍ਰਭਾਵ ਜ਼ਿਆਦਾ ਵੀ ਅਧੀਨ ਹੋ ਗਏ, ਹੋਰ ਬੁਰੇ ਕਰਮ ਜ਼ਿਆਦਾ ਕਰਨੇ, ਧਰਮ ਦੇ ਦਾਇਰੇ 'ਚੋਂ ਵੀ ਬਾਹਰ ਚਲੇ ਜਾਣਾ। ਇੱਕ ਤਾਂ ਧਰਮ ਦੀ ਕਿਰਤ ਨੂੰ ਵੀ ਛੱਡ ਕੇ ਬਾਹਰ ਚਲੇ ਜਾਣਾ। ਸਤਿਯੁਗ ਰਥ ਸੰਤੋਖ ਕਾ, ਸ਼ੁਭ ਗੁਣ ਧਾਰਨ ਕਰੇ ਤਾਂ ਸਤਿਯੁਗੀ, ਧਰਮ ਅੱਗੇ ਰਥਵਾਹੋ। ਤਾਂ ਹੀ ਉਹਨਾਂ ਲੋਕਾਂ ਨੂੰ ਸਲਾਹਿਆ ਜਾਂਦਾ, ਬਿਰਤੀਆਂ ਹੀ ਐਸੀਆਂ ਸਨ, ਸੰਤੋਖ ਵਾਲੀ ਬਿਰਤੀ ਅਤੇ ਧਰਮ ਅੱਗੇ ਰਥਵਾਹੀ ਬਣਿਆ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹੋ। ਜਿਸ ਮਨੁੱਖ ਦਾ, ਨੌਜਵਾਨ ਮੁੰਡੇ ਦਾ ਇਹ ਹੋਵੇ ਮਨ ਅੰਦਰ ਨਿਸ਼ਚਾ ਨਿਸ਼ਾਨਾ ਵੀ ਮੈਂ ਬਲ ਧਾਰਨ ਕਰਨਾ, ਬਲੀ ਬਣਨਾ, ਤਾਕਤਵਰ ਬਣਨਾ, ਸੂਰਮਾ ਬਣਨਾ, ਅਤੇ ਆਪਣੇ ਆਪ ਹੀ ਉਹ ਸੰਜਮੀ ਜੀਵਨ ਵਾਲਾ ਹੋਵੇਗਾ, ਕਰੈਕਟਰਲੈਸ ਨਹੀਂ ਹੋਵੇਗਾ, ਉਹਦਾ ਕਰੈਕਟਰ ਉੱਚਾ ਹੋਵੇਗਾ, ਆਪਣੇ ਜੀਵਨ ਨੂੰ ਸਾਂਭ ਕੇ ਰੱਖੇਗਾ, ਵਿਕਾਰਾਂ 'ਚ ਨਹੀਂ ਗਰਸਿਆ ਜਾਏਗਾ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹ। ਇਹ ਤ੍ਰੇਤੇ ਯੁੱਗ ਦੇ ਵਿੱਚ ਐਸਾ ਸੀ, 10,000 ਵਰ੍ਹਾ ਉਮਰ ਸੀ ਅਤੇ ਇਸ ਤਰ੍ਹਾਂ ਦੇ ਸੁਭਾਵਾਂ ਵਾਲੇ ਲੋਕ ਸੀ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਹ। ਦੁਆਪਰ ਯੁੱਗ ਵਿੱਚ ਤਪੱਸਿਆ ਲੋਕ ਕਰਦੇ ਸਨ ਅਤੇ ਸਤ ਉੱਚਾ ਆਚਰਣ ਇਹ ਰਥਵਾਹੀ ਸੀ। ਹਜ਼ੂਰ ਕਹਿੰਦੇ ਨੇ ਕਲਯੁੱਗ ਰਥ ਅਗਨ ਕਾ। ਕਲਯੁੱਗ ਉਸਨੂੰ ਕਿਹਾ ਜਾਂਦਾ ਜਿੱਥੇ ਤ੍ਰਿਸ਼ਨਾ ਦੀ ਅੱਗ ਰਥ ਹੋਵੇ ਅਤੇ ਕੂੜ ਅੱਗੇ ਰਥਵਾਹ। ਤ੍ਰਿਸ਼ਨਾ ਦੀ ਪੂਰਤੀ ਵਾਸਤੇ ਝੂਠ ਦੇ ਧਾਰਨੀ ਬਣ ਗਏ, ਝੂਠੀ ਕਮਾਈ, ਝੂਠ ਬੋਲਣਾ, ਠੱਗੀਆਂ ਮਾਰਨੀਆਂ, ਠੱਗੀ ਝੂਠ ਬੋਲ ਕੇ ਵੱਜਦੀ ਹੈ, ਧੋਖਾ ਕਰਕੇ ਵੱਜਦੀ, ਫਰੇਬ ਹੇਰਾ ਫੇਰੀਆਂ। ਵਾਹਿਗੁਰੂ ਜੀ, ਆ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਤੁਸੀਂ ਨਾ ਬੋਲਿਆ ਕਰੋ ਜਦੋਂ ਕਥਾ ਹੁੰਦੀ ਆ, ਜਰਾ ਸ਼ਾਂਤੀ ਰੱਖਿਆ ਕਰੋ, ਤੁਸੀਂ ਵੱਡੇ ਹੋ ਮੇਰੇ ਤੋਂ, ਮੈਂ ਸਤਿਕਾਰ ਨਾਲ ਹੀ ਕਹਿੰਦਾ। ਪਰ ਰੋਜ਼ ਹੀ ਇੰਝ ਗੱਲ ਹੁੰਦੀ ਆ, ਫਿਰ ਇੰਝ ਮੇਰਾ ਧਿਆਨ ਖਿੰਡ ਜਾਂਦਾ ਵੀ ਕੀ ਹੋਣ ਲੱਗ ਪਿਆ। ਮਨ ਇਕਾਗਰ ਹੋਏ ਗੁਰੂ ਦੇ ਸ਼ਬਦ ਵਿੱਚ ਤਾਂ ਫਿਰ ਹੀ ਤੁਸੀਂ ਕੁਛ ਸੁਣ ਸਕੋਗੇ, ਨਹੀਂ ਤਾਂ ਨਹੀਂ। ਇਸ਼ਾਰੇ ਨਾਲ ਵੀ ਗੱਲ ਹੋ ਸਕਦੀ, ਬੜੀ ਠਰਮੇ ਨਾਲ ਸਹਿਜ ਨਾਲ ਗੱਲ ਕਰ ਲਿਆ ਕਰੋ, ਤੁਸੀਂ ਖਰੇ ਲੜਨ ਨਹੀਂ ਲੱਗ ਪੈਂਦੇ। ਵਾਹਿਗੁਰੂ ਕਿਰਪਾ ਕਰੇ। ਸਤਿਗੁਰੂ ਦਾ ਅਦਬ ਕਾਇਮ ਰੱਖਣ ਵਾਸਤੇ ਇਹ ਬੜਾ ਜ਼ਰੂਰੀ ਹੈ, ਕਿਉਂਕਿ ਗੁਰੂ ਦੇ ਸ਼ਬਦ ਦੀ ਕਥਾ ਹੋ ਰਹੀ ਆ, ਮੇਰੇ 'ਤੇ ਕੋਈ ਇੱਜ਼ਤ ਨਹੀਂ, ਅਤੇ ਇੱਜ਼ਤ ਵਾਲੇ ਦਾ ਹੀ ਖਤਰਾ ਹੁੰਦਾ ਵੀ ਉਹਦੀ ਬੇਇੱਜ਼ਤੀ ਹੋਵੇਗੀ। ਪਰ ਸਤਿਗੁਰੂ ਦਾ ਅਦਬ ਤਾਂ ਕਾਇਮ ਰੱਖਣਾ ਹੀ ਚਾਹੀਦਾ ਨਾ। ਰਹੋ ਵਿਚਾਰ, ਧਿਆਨ ਦਿਓ ਗੁਰੂ ਕੇ ਪਿਆਰਿਓ। ਹਜ਼ੂਰ ਕਹਿੰਦੇ ਨੇ ਕਲਯੁੱਗ ਰਥ ਅਗਨ ਕਾ, ਤ੍ਰਿਸ਼ਨਾ ਦੀ ਅੱਗ ਪ੍ਰਬਲ ਹੈ, ਇਸ ਅੱਗ ਦੀ ਪੂਰਤੀ ਵਾਸਤੇ ਕੂੜ ਅੱਗੇ ਰਥਵਾਹ। ਝੂਠ ਧਾਰਨ ਕਰ ਲਿਆ ਲੋਕਾਂ ਨੇ, ਅਤੇ ਕਬੀਰ ਜੀ ਨੇ ਕਿਹਾ, ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਜਿੱਥੇ ਕੂੜ ਪ੍ਰਧਾਨ ਹੈ ਉੱਥੇ ਪਾਪ ਹੋਵੇਗਾ ਬਹੁਤ। ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆ। ਖਿਮਾ ਦੇ ਸਮਾਨ ਕੋਈ ਤਪ ਨਹੀਂ ਹੈ। ਸਮ ਸੰਤੋਖ ਨਯੋਰ ਸੁਖ, ਤਪ ਨਾ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ ਨਹਿ, ਧਰਮ ਨਾ ਦਇਆ ਸਮਾਂ। ਇਹ ਸਿਆਣਿਆਂ ਲੋਕਾਂ ਦੇ ਲਿਖੇ ਬਚਨ ਨੇ ਅਤੇ ਸਤਿਗੁਰੂ ਨੇ ਵੀ ਇਹੋ ਹੀ ਕਿਹਾ। ਇਹ ਸਾਰੇ ਬਚਨਾਂ ਦਾ ਉਪਦੇਸ਼ ਦਿੱਤਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਵ ਰੱਖਿਆ ਜਿਨ ਸੂਤ। ਸੰਤੋਖੀ ਬੰਦਾ ਬਹੁਤ ਵੱਡੀ ਬਖਸ਼ਿਸ਼ ਹਾਸਲ ਕਰ ਜਾਂਦਾ, ਤ੍ਰਿਸ਼ਨਾਲੂ ਬੰਦਾ ਤ੍ਰਿਸ਼ਨਾ ਵਿੱਚ ਜਿੱਥੇ ਆਪ ਸੜਦਾ ਰਹਿੰਦਾ ਇਹ ਤ੍ਰਿਸ਼ਨਾ ਫਿਰ ਅਗਲੇ ਜਨਮਾਂ 'ਚ ਪਾ ਦਿੰਦੀ ਹੈ। ਤ੍ਰਿਸ਼ਨਾ ਐਡੀ ਭੈੜੀ ਚੀਜ਼ ਹੈ, ਜਿਹੜੀ ਤ੍ਰਿਖਾ ਹੈ ਮਨ ਦੀ, ਪਦਾਰਥਾਂ ਦੀ ਤ੍ਰਿਖਾ ਤ੍ਰਿਸ਼ਨਾ, ਇਹ ਇੱਥੇ ਵੀ ਸਤਾਉਂਦੀ ਹੈ। ਮਰਨ ਵੇਲੇ ਪ੍ਰਬਲ ਹੋ ਜਾਏ ਕਿਸੇ ਨਾ ਕਿਸੇ ਚੀਜ਼ ਦੀ ਤ੍ਰਿਸ਼ਨਾ, ਫਿਰ ਅਗਲੇ ਜਨਮ 'ਚ ਪਾ ਦਿੰਦੀ, ਕਦੇ ਸੱਪਾਂ ਦੀ ਜੂਨ 'ਚ, ਕਦੇ ਕਦੇ ਕਿਤੇ ਕਦੇ ਕਿਤੇ। ਇਸ ਕਰਕੇ ਵੱਡੀ ਦਾਤ ਮਨ ਦੇ ਤਾਂ ਸੁੱਖ ਦੇਣ ਵਾਲੀ ਸੰਤੋਖ ਹੈ, ਅਤੇ ਜਿੱਥੇ ਦਇਆ ਨਹੀਂ, ਚਿੱਤ ਦੀ ਕਠੋਰਤਾ ਹੈ, ਉੱਥੇ ਧਰਮ ਕੋਈ ਨਹੀਂ ਹੋ ਸਕਦਾ। ਵਿਖਾਵੇ ਦਾ ਧਰਮ ਜਿਹੜਾ ਮਰਜ਼ੀ ਕੋਈ ਲਈ ਫਿਰੇ, ਵੀ ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ ਬੜਾ ਵੱਡਾ, ਮੈਂ ਸਨਾਤਨੀ ਹਾਂ, ਮੈਂ ਈਸਾਈ ਹਾਂ, ਅਖਵਾਉਂਦਾ ਫਿਰੇ ਜੋ ਮਰਜ਼ੀ। ਜੇ ਚਿੱਤ ਵਿੱਚ ਦਇਆ ਹੈ ਨਹੀਂ, ਭਾਵ ਕਿ ਦ੍ਰਵੀਭੂਤ ਹਿਰਦਾ ਨਹੀਂ, ਕਠੋਰ ਹਿਰਦਾ ਹੈ, ਤਾਂ ਉਹ ਧਰਮੀ ਨਹੀਂ ਬੰਦਾ ਹੋ ਸਕਦਾ। ਵਿਖਾਵਾ ਜੋ ਮਰਜ਼ੀ ਕਰ ਲਏ, ਲਿਬਾਸ ਪਾ ਸਕਦਾ, ਜਿਸ ਤਰ੍ਹਾਂ ਦਾ ਮਰਜ਼ੀ ਪਾ ਲਏ। ਇਸ ਪ੍ਰਕਾਰ ਦੇ ਬਚਨ ਹਜ਼ੂਰ ਨੇ ਬਾਣੀ ਵਿੱਚ ਕੀਤੇ ਨੇ। ਔਰ ਇੱਕ ਇਹ ਵੀ ਬਚਨ ਹੈ ਸਤਿਗੁਰੂ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ, ਨਾਉ ਫਕੀਰੈ ਪਾਤਸ਼ਾਹ, ਮੂਰਖ ਪੰਡਿਤ ਨਾਉ। ਕਲਯੁਗ ਦੇ ਲੱਛਣ ਦੱਸ ਰਹੇ ਨੇ ਹਜ਼ੂਰ, ਜਿਹੜਾ ਕੰਗਾਲ ਹੈ ਹਿਰਦੇ ਕਰਕੇ, ਜਿਹੜਾ ਕੰਗਾਲ, ਜਿਹਦੀ ਤ੍ਰਿਸ਼ਨਾ ਮਰਦੀ ਨਹੀਂ, ਬਹੁਤ ਵੱਡੀ ਪ੍ਰਬਲ ਤ੍ਰਿਸ਼ਨਾ ਜਿਹਦੇ ਅੰਦਰ ਹੈ, ਉਹ ਬਾਦਸ਼ਾਹ। ਨਾਉ ਫਕੀਰੈ ਪਾਤਸ਼ਾਹ, ਮੂਰਖ ਪੰਡਿਤ ਨਾਉ। ਸਿਰੇ ਦੇ ਮੂਰਖ ਬੰਦੇ ਆਪਣੇ ਆਪ ਨੂੰ ਵਿਦਵਾਨ ਸਦਵਾਉਣਗੇ। ਔਰ ਅੰਧੇ ਕਾ ਨਾਉ ਪਾਰਖੂ, ਇਵੇ ਕਰੇ ਗਵਾਓ, ਅੰਧੇ ਆਦਮੀ ਅਗਿਆਨੀ ਦਾ ਨਾਮ ਪਾਰਖੂ। ਇਹ ਬੜੀ ਗੱਲ ਪਰਖਣ ਵਾਲਾ, ਅਤੇ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, ਇਵੇ ਕਰੇ ਗਵਾਓ, ਇੰਜ ਦੇ ਬਚਨ ਪ੍ਰਚਲਿਤ ਹੋਣਗੇ, ਇਹੋ ਜਿਹੇ ਲੱਛਣ ਹੋਣਗੇ। ਇਲਤ ਕਾ ਨਾਉ ਚੌਧਰੀ, ਇਲਤੀ ਬੰਦਾ, ਇਲਤਾਂ ਕਰਨ ਵਾਲਾ, ਕਿਤਿੱਤਾਂ ਕਰਨ ਵਾਲਾ, ਪੁਆੜੇ ਪਿੰਡ 'ਚ ਪਾਉਣ ਵਾਲਾ, ਉਹ ਚੌਧਰੀ। ਇਲਤ ਕਾ ਨਾਉ ਚੌਧਰੀ, ਅਤੇ ਕੂੜੀ ਪੂਰੇ ਥਾਂ, ਜਿਹੜੀ ਕੂੜੀ ਝੂਠੀ ਜਨਾਨੀ ਹੈ ਉਹ ਅਗਲੇ ਪਾਸੇ ਥਾਂ ਮੱਲ ਕੇ ਬਹਿ। ਨਾਨਕ ਇਵੇ ਜਾਣੀ ਹੈ ਕਲਕਾ ਇਹੋ ਨਿਆਂ। ਹਜ਼ੂਰ ਕਹਿੰਦੇ ਨੇ ਇੰਝ ਜਾਣ ਲਓ ਵੀ ਕਲਯੁਗ ਦਾ ਇਹ ਨਿਆਂ ਹੈ, ਜਿਹਨੂੰ ਕਲ ਕਹਿੰਦੇ ਨੇ ਨਾ, ਕਲ ਜੇ ਬਚਨ ਆ ਰਹੇ ਹਨ, ਇਹਨਾਂ ਬਚਨਾਂ ਦੀ ਵਿਆਖਿਆ ਆਪਾਂ ਕਰ ਰਹੇ ਹਾਂ ਵੀ ਕਲਯੁਗ ਦਾ ਨਿਆਂ ਇਹ ਹੈ। ਮੈਂ ਇੱਕ ਬਚਨ ਤੁਹਾਨੂੰ ਦੱਸਣ ਲੱਗਾ, ਸਾਡੇ ਹਾਲਾਤ ਕਿਹੋ ਜਿਹੇ ਨੇ। ਇੱਕ ਸੱਜਣ ਇੱਥੇ ਹੁਣ ਕਥਾਵਾਚਕ ਐਡਮਿੰਟਨ ਸ਼ਹਿਰ 5-6 ਮਹੀਨੇ ਕਥਾ ਕਰਕੇ ਗਿਆ ਇੰਡੀਆ, ਮੇਰਾ ਸੱਜਣ ਹੈ। ਉਹ ਗੁਰਦੁਆਰਾ ਸਾਹਿਬ ਕਥਾ ਕਰਦਾ ਸੀ, ਇੱਕ ਗੁਰਦੁਆਰਾ ਸਾਹਿਬ, ਅਤੇ ਇਹ ਬਚਨ ਆਏ ਜਦੋਂ ਕਥਾ ਕਰਦਿਆਂ ਕਿ ਇਹੋ ਜਿਹੇ ਲੱਛਣ ਕਲਯੁਗ ਦੇ ਹੋਣਗੇ। ਨਾਉ ਫਕੀਰ ਹੈ ਪਾਤਸ਼ਾਹ, ਉਹਨੇ ਤਾਂ ਅਰਥ ਸੁਣਾਏ, ਬਚਨ ਤਾਂ ਸਤਿਗੁਰੂ ਮਹਾਰਾਜ ਦੇ ਨੇ। ਅਤੇ ਜਿਹੜਾ ਗੁਰਦੁਆਰੇ ਦਾ ਮੈਨੇਜਰ ਸੀ ਅਤੇ ਪਿੰਡ ਦਾ ਸਰਪੰਚ ਸੀ, ਕਹਿੰਦੇ ਵੀ ਇਹ ਕਥਾ ਸਾਡੇ 'ਤੇ ਲਾ ਕੇ ਕੀਤੀ। ਉਹਨੇ ਬਥੇਰਾ ਦੁਆਈ ਦਿੱਤੀ, ਮੈਂ ਕਥਾ ਕਰਨ ਵਾਲਾ, ਬਚਨ ਸਤਿਗੁਰੂ ਦੇ, ਮੈਂ ਤਾਂ ਅਰਥ ਕੀਤੇ, ਕਿਸੇ ਦਾ ਨਾਂ ਲਿਆ। ਇਸ ਗੱਲੋਂ ਐਡੇ ਖਿਲਾਫ ਹੋਏ। ਅਤੇ ਦੂਸਰਾ ਘਟਨਾ ਇਹ ਵੀ ਮੈਨੇਜਰ ਕਹਿੰਦਾ ਸੀ, ਜੋ ਕੁਝ ਅਸੀਂ ਲਿਖ ਦਿੰਦੇ ਹਾਂ ਉੱਥੇ ਤੂੰ ਗ੍ਰੰਥੀ ਸਿੰਘ ਆ ਦਸਖਤ ਕਰ। ਲੰਗਰ 'ਚ ਬਣਿਆ ਆਲੂ ਮਟਰ, ਅਤੇ ਲਿਖਿਆ ਵੀ 25 ਕਿਲੋ ਪਨੀਰ ਲੱਗਾ ਲੰਗਰ 'ਚ, ਦਸਖਤ ਕਰ। ਉਹ ਗੁਰੂ ਦਾ ਸਿੱਖ ਸੀ, ਕਹਿੰਦਾ ਮੈਂ ਦਸਖਤ ਨਹੀਂ ਕਰਨੇ। ਫਿਰ ਉਹਨਾਂ ਕੋਲ ਕੀ ਤਰੀਕਾ, ਤਾਕਤ ਵਾਲੇ ਲੋਕਾਂ ਕੋਲ, ਉਹਨਾਂ ਨੇ ਉੱਥੋਂ ਕੱਟ ਕੇ ਪਰਿਵਾਰ ਉਹਦਾ ਕਿਤੇ, ਅਤੇ ਉਹਨੂੰ ਜਾ ਸੁੱਟਿਆ ਹੁਸ਼ਿਆਰਪੁਰ ਜ਼ਿਲ੍ਹੇ 'ਚ, ਚੱਲ ਉੱਥੇ ਡਿਊਟੀ ਕਰ ਜਾ ਕੇ। ਉਹ ਨਾ ਪਰਿਵਾਰ ਨੂੰ ਲਿਜਾਣ ਜੋਗਾ, ਬੱਚੇ ਇੱਧਰ ਪੜ੍ਹਦੇ ਮਾਝੇ 'ਚ, ਉਹ ਉੱਥੇ ਚਲਾ ਗਿਆ। ਬੜਾ ਚਿਰ ਵਿਚਾਰਾ ਤਰਲੇ ਕੱਢਦਾ ਰਿਹਾ, ਫਿਰ ਉੱਥੋਂ ਲਿਆਂਦਾ ਬਾਬਾ ਬਕਾਲਾ ਸਾਹਿਬ, ਅਤੇ ਦੁਬਾਰਾ ਫਿਰ ਜਿਸ ਅਸਥਾਨ 'ਤੇ ਸੀ ਅਤੇ ਉਹਦਾ ਅਹੁਦਾ ਘਟਾ ਦਿੱਤਾ। ਉਹ ਕਥਾਵਾਚਕ ਸਿੰਘ ਸੀ, ਬੜੀ ਸੰਗਤ ਉਹਨੇ ਜੋੜੀ ਸੀ। ਪਹਿਲਾਂ ਗੁਰਦੁਆਰਾ ਸਾਹਿਬ ਸੰਗਤ ਨਹੀਂ ਸੀ ਆਉਂਦੀ, ਕਈ ਸਾਲ ਉਹਨੇ ਕਥਾ ਕੀਤੀ, 60-70-100 ਪੁਰਾਣੀ, ਸਵੇਰੇ ਸ਼ਾਮਾਂ ਨੂੰ 2 ਟਾਈਮ ਆਉਂਦਾ ਸੀ, ਗੁਰਦੁਆਰੇ ਸੰਗਤ ਸੇਵਾ ਕਰਦੀ ਸੀ। ਉਹ ਸੰਗਤ ਤੋੜ ਕੇ ਰੱਖ ਦਿੱਤੀ, ਬੜਾ ਵੱਡਾ ਨੁਕਸਾਨ ਕੀਤਾ ਉਹਨਾਂ ਦੀ ਹੈਂਕੜਬਾਜ਼ੀ ਨੇ, ਵੀ ਸਾਨੂੰ ਕਿਉਂ ਕਹਿੰਦਾ ਵੀ ਚੌਧਰੀ ਇਹੋ ਜਿਹੇ ਬਣੇ ਹੋਏ ਨੇ ਕਲਯੁਗ ਦੇ ਸਮੇਂ 'ਚ। ਗੁਰੂ ਮਹਾਰਾਜ ਕਹਿੰਦੇ ਵੀ ਇੱਕ ਸਮਾਂ ਇਹੋ ਜਿਹਾ। ਇੱਕ ਚੰਡੀਗੜ੍ਹ ਦੇ ਕੋਲ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਸੁਣਿਆ, ਉੱਥੇ ਨੇੜੇ ਇੱਕ ਪਿੰਡ ਦਾ ਪੰਚ ਸੀ 8ਵੇਂ ਪਾਤਸ਼ਾਹ ਵੇਲੇ, ਉਹਦਾ ਨਾਂ ਸੀ ਨੰਦ ਚੰਦ, ਪਿੰਡ ਦਾ ਮੁਖੀਆ ਸੀ ਨੰਦ ਚੰਦ। ਸੀ ਮੁਖੀਆ ਅਤੇ ਸੀ ਵਿਭਚਾਰੀ ਕੁਕਰਮੀ ਭੈੜੇ ਕੰਮ ਕਰਨ ਵਾਲਾ ਅਤੇ ਸੰਗਤ ਦੇ ਨਾਲ ਕਿਤੇ ਭੁੱਲਿਆ ਚੁੱਕਿਆ ਉਹ ਵੀ ਆ ਗਿਆ ਕੀਰਤਪੁਰ ਸਾਹਿਬ ਗੁਰੂ ਹਰਕ੍ਰਿਸ਼ਨ ਦੇ ਦਰਬਾਰ 'ਚ। ਜਦੋਂ ਆਇਆ ਤਾਂ ਹਜ਼ੂਰ ਨੇ ਕਿਹਾ ਤੂੰ ਪਿੰਡ ਦਾ ਮੁਖੀਆ ਹੈ ਅਤੇ ਕਰਤੂਤਾਂ ਤੇਰੀਆਂ ਕਿਹੜੀਆਂ, ਮੁਖੀ ਬਣ ਕੇ ਰਹਿਣਾ ਚਾਹੁੰਦਾ ਵੀ ਮੈਂ ਮੁਖੀ ਹਾਂ ਪਿੰਡ ਦਾ, ਮੇਰਾ ਸਤਿਕਾਰ ਹੋਣਾ ਚਾਹੀਦਾ, ਮੇਰੇ ਅਧੀਨ ਸਾਰੇ ਚਾਹੀਦੇ ਨੇ, ਕਰਤੂਤ ਵੀ ਵੇਖ ਲਾ ਆਪਣੀ ਸ਼ੀਸ਼ੇ 'ਚ। ਜਦੋਂ ਇੰਝ ਕਿਹਾ ਪੰਚ ਮਨਾਏ ਪੰਚ ਗਵਾਏ ਪੰਚ ਵਸਾਏ ਪੰਚ ਰਸਾਏ ਇਨ ਵਿਧ ਨਗਰ ਉੱਠਾ ਮੇਰੇ ਭਾਈ, ਹਜ਼ੂਰ ਕਹਿਣ ਲੱਗੇ ਜਿਹੜਾ ਪੰਜਾਂ ਵਿਕਾਰਾਂ ਨੂੰ ਅੰਦਰੋਂ ਕੱਢ ਦੇ, ਪੰਜ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਅੰਦਰ ਵਸਾਏ, ਇਹੋ ਜਿਹਾ ਪੰਚ, ਪੰਚ ਦਾ ਅਰਥ ਹੈ ਸ੍ਰੇਸ਼ਟ, ਪੰਚ ਨਾਮ ਪੰਜਾਂ ਦਾ ਵੀ ਹੈ ਅਤੇ ਪੰਚ ਦਾ ਅਰਥ ਹੈ ਸ੍ਰੇਸ਼ਟ ਬੰਦਾ। ਜਿਹੜਾ ਬਚਨ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ, ਉੱਥੇ ਕੇਵਲ ਪੰਜਾਂ ਦੀ ਗੱਲ ਨਹੀਂ, ਪੰਚ ਸ੍ਰੇਸ਼ਟ ਬੰਦੇ, ਭਗਤੀ ਵਾਲੇ ਬੰਦੇ, ਸ਼ੁਭ ਗੁਣਾਂ ਵਾਲੇ ਬੰਦੇ ਰੱਬ ਦੀ ਦਰਗਾਹ 'ਚ ਪ੍ਰਵਾਨ ਚੜ੍ਹਨਗੇ। ਇਸ ਵਾਸਤੇ ਗੁਰੂ ਕੇ ਪਿਆਰੇ ਜਦੋਂ ਇੰਝ ਕਿਹਾ ਅਤੇ ਫਿਰ ਉਹ ਜਾਰੋ ਕਤਾਰ ਰੋਇਆ, ਕਹਿਣ ਲੱਗਾ ਮਹਾਰਾਜ ਜੇ ਤੁਸੀਂ ਜਾਣਦੇ ਹੋ ਤਾਂ ਮਤਲਬ ਪਰਮਾਤਮਾ ਵੀ ਜਾਣਦਾ ਸਾਰਾ ਕੁਝ, ਲੋਕਾਂ ਦੀਆਂ ਨਜ਼ਰਾਂ 'ਚ ਤਾਂ ਮੈਂ ਉਹਲਾ ਰੱਖ ਸਕਦਾ, ਪਰਦਾ ਰੱਖ ਸਕਦਾ ਹਾਂ, ਪਰ ਮੈਂ ਤੁਹਾਡੇ ਚਰਨ ਫੜ ਕੇ ਕਹਿੰਦਾ ਅੱਜ ਤੋਂ ਬਾਅਦ ਸਾਰਾ ਕੁਝ ਮੈਂ ਛੱਡਿਆ, ਮੈਂ ਬੁਰੇ ਕਰਮ ਤਿਆਗ ਦਿਆਂ। ਸੋ ਇਸ ਪ੍ਰਕਾਰ ਇਹ ਕਲਯੁੱਗ ਦੇ ਲੱਛਣ ਨੇ ਵੀ ਮਾੜੇ ਕਰਮ ਕਰਨ ਵਾਲੇ ਚੌਧਰੀ ਬਣਨਾ ਚਾਹੁੰਦੇ ਨੇ, ਕੋਸ਼ਿਸ਼ ਕਰਦੇ ਹਨ, ਕਈ ਹੱਥ ਕੰਡੇ ਕਈ ਤਰੀਕੇ ਵਰਤ ਕੇ ਉਹ ਬਣ ਵੀ ਜਾਂਦੇ ਹਨ। ਐਸਾ ਹੋ ਰਿਹਾ, ਕਿਸੇ ਪਾਸੇ ਵੀ ਤੁਸੀਂ ਧਿਆਨ ਮਾਰੋ ਐਸਾ ਹੋ ਰਿਹਾ, ਪਰ ਇਹ ਨਹੀਂ ਵੀ ਧਾਰਮਿਕ ਸਥਾਨਾਂ 'ਤੇ ਜਿੰਨੇ ਲੋਕ ਨੇ ਗਲਤ ਨੇ, ਪਰ ਬੜੇ ਗਲਤ ਵੀ ਬੰਦੇ ਹੈਨ, ਹਰ ਧਰਮ ਦੇ ਅੰਦਰ ਹੈਨ, ਚੌਧਰੀ ਰਾਜਨੀਤਿਕ ਲੋਕ ਜੋ ਕੁਛ ਵੀ ਹੈ ਤੁਹਾਡੇ ਸਾਹਮਣੇ ਪਤਾ ਤੁਹਾਨੂੰ। ਇਸ ਪ੍ਰਕਾਰ ਸਤਿਗੁਰੂ ਜੀ ਲੱਛਣ ਦੱਸ ਰਹੇ ਨੇ। ਪੁਰਾਣੇ ਸਮਿਆਂ 'ਚ ਜਿਹੜਾ ਕੋਈ ਗੁਣੀ ਬੰਦਾ ਹੁੰਦਾ ਸੀ, ਗੁਰਮੁਖ ਹੁੰਦਾ ਸੀ, ਉਹਨੂੰ ਉੱਚਾ ਰੁਤਬਾ ਦਿੱਤਾ ਜਾਂਦਾ ਸੀ, ਪੁਰਾਣੇ ਸਮਿਆਂ 'ਚ ਐਸਾ ਸੀ, ਅਤੇ ਸਮੇਂ ਦੀ ਗਰਦਿਸ਼ ਨਾਲ ਐਸਾ ਹੁੰਦਾ ਚੱਲਿਆ ਆ ਰਿਹਾ, ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਵੀ ਵਿਗੜੇ ਤੋਂ ਵਿਗੜੇ ਬੰਦੇ 'ਚ ਮਾੜੇ ਕਰਮ ਕਰਨ ਵਾਲੇ। ਇੱਕ ਸਾਡੇ ਮਾਝੇ ਦੇ ਵਿੱਚ ਲੀਡਰ ਹੈ, ਜਦੋਂ ਉਹ ਲੀਡਰੀ 'ਚ ਨਹੀਂ ਸੀ ਆਇਆ, ਆਗੂ ਨਹੀਂ ਸੀ ਬਣਿਆ, ਉਹਦੇ ਕੋਲ 6 ਕਨਾਲਾਂ ਜ਼ਮੀਨ ਸੀ, 6 ਕਨਾਲਾਂ, ਅਤੇ ਬਾਅਦ ਵਿੱਚ ਸਹਿਜੇ ਸਹਿਜੇ ਬਣੀਆਂ ਉਹਦੀਆਂ 11 ਡੀਲਕਸ ਬੱਸਾਂ ਅਤੇ ਹੋਰ ਦੂਜੀਆਂ ਬੇਅੰਤ। ਮੈਂ ਤਾਂ ਬੱਸਾਂ ਹੀ ਸਮਝਦਾ ਸੀ, ਮੈਨੂੰ ਇੱਕ ਬੰਦੇ ਨੇ ਦੱਸਿਆ ਜਿਹੜਾ ਚੰਗੀ ਤਰ੍ਹਾਂ ਜਾਣਦਾ ਸੀ, ਕਹਿਣ ਲੱਗਾ ਤੁਸੀਂ ਬੱਸਾਂ ਤੱਕ ਬੈਠੇ, ਉਹਦੇ ਸ਼ਿਪ ਵੀ ਨੇ, ਸਮੁੰਦਰੀ ਸ਼ਿਪ ਵੀ ਨੇ। ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਲੋਕ ਸਵਾਲ ਕਰਦੇ ਨੇ ਜੀ, ਲੀਡਰ ਸਾਹਿਬ MLA ਸਾਹਿਬ ਸਵਾਲ ਕਰਦੇ ਨੇ ਲੋਕ, ਤੁਹਾਡੇ ਕੋਲ 6 ਕਨਾਲਾਂ ਜ਼ਮੀਨ ਸੀ, ਹੁਣ ਇੰਨੀਆਂ ਬੱਸਾਂ ਕਿੱਥੋਂ ਬਣੀਆਂ, ਸ਼ਿਪ ਕਿੱਥੋਂ ਬਣੇ? ਕਹਿਣ ਲੱਗਾ ਲੋਕਾਂ ਨੂੰ ਤੁਸੀਂ ਜਵਾਬ ਦਿਓ ਵੀ ਹੋਰ ਮੈਂ ਲੀਡਰ ਬਣ ਕੇ ਟਾਂਗਾ ਬਣਾਉਣਾ ਸੀ, ਇਹੋ ਚੀਜ਼ਾਂ ਬਣਾਉਣੀਆਂ ਸੀ। ਯਾਨੀ ਕਿ ਐਡੇ ਢੀਠ ਬੰਦੇ ਨੇ, ਮੰਨ ਵੀ ਰਹੇ ਨੇ ਵੀ ਮੈਂ ਸਾਰਾ ਕੁਝ ਬਣਾਇਆ, ਅਤੇ ਫਿਰ ਕਸੂਰ ਲੋਕਾਂ ਦਾ ਵੀ ਹੈ ਨਾ ਵੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਵੋਟਾਂ ਬਣਾ ਪਾ ਵਾਗੇ ਅਤੇ ਫਿਰ ਹੋਰ ਉੱਚਾ ਅਮੀਰ ਬਣਾਉਂਦੇ। ਗਰੀਬ ਜਨਤਾ ਵੋਟਾਂ ਪਾਉਣ ਵਾਲੀ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਇਲਾਜ ਨਹੀਂ ਕਿਸੇ ਦਾ ਹੋ ਰਿਹਾ, ਰੁਲਦੇ ਪਏ ਨੇ, ਉਹਨਾਂ ਨੇ ਆਪਣੇ ਮੁੰਡੇ ਕੁੜੀਆਂ ਵਿਦੇਸ਼ਾਂ 'ਚ ਪੱਕੇ ਸੱਟ ਕਰਾ ਤੇ, ਕੋਠੀਆਂ ਬਣਾ ਲਈਆਂ, ਕਾਰਾਂ ਬਣਾ ਲਈਆਂ, ਜਹਾਜ਼ ਬਣਾ ਲਏ, ਕਈ ਕੁਛ ਬਣਾ ਲਿਆ, ਅਤੇ ਫਿਰ ਲੋਕਾਂ ਦੀ ਬੁੱਧ ਵੀ ਤਾਂ ਨੀਵੀਂ ਹੈ ਹੀ ਹੈ ਨਾ। ਇੱਕ ਮੈਂ ਬਚਨ ਪੜ੍ਹਿਆ, ਮਹਾਂਭਾਰਤ ਵਿੱਚ ਬਚਨ ਲਿਖਿਆ ਹੋਇਆ, ਕ੍ਰਿਸ਼ਨ ਜੀ ਨੂੰ 5 ਪਾਂਡਵਾਂ ਨੇ ਪੁੱਛਿਆ ਵੀ ਕਲਯੁੱਗ ਦੇ ਲੱਛਣ ਕੀ ਹੋਣਗੇ। ਜੇ ਕੋਈ ਕਹੇ ਨਾ ਵੀ ਇਹ ਗੱਲਾਂ ਗਲਤ ਨੇ, ਇਹ ਗੱਲਾਂ ਗਲਤ ਨਹੀਂ ਹਨ, ਕਈ ਵਾਰੀ ਆਪਾਂ ਦੂਜੇ ਧਰਮ ਦੇ ਕਿਸੇ ਅਵਤਾਰ ਦੀ, ਕਿਸੇ ਵਿਦਵਾਨ ਦੀ, ਕਿਸੇ ਰਿਸ਼ੀ ਦੀ ਨਿੰਦਿਆ ਕਰਨ ਲੱਗ ਪਏ ਨੇ, ਪਰ ਆਪਣੇ ਪੱਲੇ ਕੁਛ ਵੀ ਨਹੀਂ, ਅਸੀਂ ਤਾਂ ਉਹਨਾਂ ਤੋਂ ਬਹੁਤ ਥੱਲੇ ਹਾਂ, ਉਹ ਤਾਂ ਕ੍ਰਿਸ਼ਨ ਜੀ ਸਨ ਨਾ। ਜਿਹੜਾ ਭਵਿੱਖਤ ਪੁਰਾਣ ਲਿਖਿਆ ਹੋਇਆ ਬਿਆਸ ਰਿਸ਼ੀ ਦਾ, ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਘੱਟ 3000 ਸਾਲ ਪਹਿਲਾਂ ਦਾ ਲਿਖਿਆ, ਘੱਟ ਤੋਂ ਘੱਟ, ਅਬਲ ਤਾਂ ਜ਼ਿਆਦਾ, ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ 3000-4000 ਸਾਲ ਪਹਿਲਾਂ ਦਾ ਬਚਨ ਲਿਖਿਆ ਹੋਇਆ ਸੰਸਕ੍ਰਿਤ ਵਿੱਚ। ਏਵੰ ਵੈ ਧਰਮ ਪ੍ਰਚਰਯੰ ਭਵਿਸ਼ਯਤ ਯਦਾ ਕਲੋ ਤਦਾ ਵੈ ਲੋਕ ਰਾਖਿਆਰਥੰ ਮਲੇਸ਼ਾਨਾ ਨਾਸ਼ ਹੇਤਬੇ ਪਸ਼ਚਿਮ ਤੋਂ ਸ਼ੁਭੰ ਦੇਸੇ ਬੇਦੀ ਬੰਸੇ ਚ ਨਾਨਕੋ। ਇਹ ਭਵਿੱਖਤ ਪੁਰਾਣ ਦਾ 8ਵਾਂ ਅਧਿਆਇ 33ਵਾਂ ਸਲੋਕ ਭਾਸ਼ਾ ਸੰਸਕ੍ਰਿਤ। ਇਹਦਾ ਅਰਥ ਇਹ ਹੈ ਆਉਣ ਵਾਲੇ ਭਵਿੱਖ ਵਿੱਚ ਧਰਮ ਨੂੰ ਅੱਗੇ ਦੁਨੀਆ 'ਤੇ ਸਥਾਪਿਤ ਰੱਖਣ ਵਾਸਤੇ, ਮਲੇਸ਼ ਬੁੱਧੀ ਵਾਲੇ ਲੋਕਾਂ ਦਾ ਨਸ਼ਟ ਕਰਨ ਵਾਸਤੇ, ਨਾਸ਼ ਕਰਨ ਵਾਸਤੇ, ਪੱਛਮ ਦਾ ਇਲਾਕਾ, ਪੰਜਾਬ ਵਿੱਚੋਂ ਪੱਛਮੀ ਇਲਾਕਾ, ਉੱਥੇ ਬੇਦੀ ਵੰਸ਼ ਦੇ ਲੋਕ ਵੱਸਦੇ ਹੋਣਗੇ, ਅਤੇ ਉਹਨਾਂ ਦੇ ਘਰ ਨਾਨਕ ਨਾਮ ਰਖਾ ਕੇ ਮਹਾਰਾਜ ਪ੍ਰਗਟ ਹੋਣਗੇ। ਇਹ ਭਵਿੱਖਤ ਪੁਰਾਣ ਦੀ ਗਵਾਹੀ ਹੈ, ਬਿਆਸ ਰਿਸ਼ੀ ਦਾ ਲਿਖਿਆ, ਅਤੇ ਉਹ ਕ੍ਰਿਸ਼ਨ ਜੀ ਅਤੇ ਉਸ ਸਮੇਂ ਅਵਤਾਰ ਸਨ। ਉਹਨਾਂ ਨੇ ਮਹਾਂਭਾਰਤ ਵਿੱਚੋਂ ਬਚਨ ਲਿਖਿਆ ਵੀ ਪਾਂਡਵਾਂ ਪੁੱਛਿਆ ਕਲਯੁੱਗ ਦੇ ਲੱਛਣ ਕੀ ਹੋਣਗੇ, ਤਾਂ ਕ੍ਰਿਸ਼ਨ ਜੀ ਨੇ ਪੰਜਾਂ ਪਾਂਡਵਾਂ ਨੂੰ ਭੇਜਿਆ ਵੀ ਆਪੋ ਆਪਣੀ ਮਰਜ਼ੀ ਨਾਲ ਘੁੰਮ ਫਿਰ ਕੇ ਆਓ, ਜੋ ਕੁਝ ਤੁਸੀਂ ਵੇਖੋਗੇ ਫਿਰ ਆ ਕੇ ਦੱਸਿਓ। ਇੱਕ ਨੇ ਵੀ ਕੀ ਵੇਖਿਆ, ਅਰਜਨ ਨੇ ਕਿ ਦੋ ਸੁੰਡਾਂ ਵਾਲਾ ਹਾਥੀ ਦੇਖਿਆ। ਉਹਨੇ ਆ ਕੇ ਦੱਸਿਆ ਤਾਂ ਕ੍ਰਿਸ਼ਨ ਜੀ ਨੇ ਕਿਹਾ ਸੀ ਇਹੋ ਜਿਹੇ ਆਗੂ ਹੋਣਗੇ, ਉਹਨਾਂ ਦੀ ਕਰਮ ਕਿਰਿਆ ਕੁਝ ਹੋਰ ਅਤੇ ਲੋਕਾਂ ਸਾਹਮਣੇ ਹੋਰ ਬਣ ਕੇ ਵਿਖਾਉਣਗੇ। ਇਹ ਹਨ ਦੋ ਸੁੰਡਾਂ ਹਾਥੀ, ਜਿਹੜਾ ਦੋ ਸੁੰਡਾਂ ਵਾਲਾ ਵੇਖਿਆ, ਇਸ ਤਰ੍ਹਾਂ ਦੇ ਲੋਕ ਹੋਣਗੇ ਆਗੂ ਰਾਜਨੀਤਿਕ ਰਾਜ ਕਰਨ ਵਾਲੇ। ਔਰ ਇਸੇ ਪ੍ਰਕਾਰ ਫਿਰ ਤਿੰਨ ਖੂਹ ਵੇਖੇ, ਇੱਕ ਨੇ ਵਿੱਚੋਂ ਸੁੱਕਿਆ ਹੋਇਆ ਅਤੇ ਇੱਕ ਦਾ ਪਾਣੀ ਦੂਜੇ ਜਾਏ, ਦੂਜੇ ਦਾ ਦੂਜੇ ਵਿਚਲਾ ਸੁੱਕਾ। ਕਹਿੰਦੇ ਮਤਲਬ ਜੇ ਧਰਮ ਅਰਥ ਕੋਈ ਦਾਨ ਪੁੰਨ ਵੀ ਕਰਨਗੇ ਲੋਕ ਤਾਂ ਆਪਣੇ ਲਾਗੇ ਬੰਨੇ ਗਰੀਬਾਂ ਨੂੰ ਛੱਡ ਕੇ ਹੋਰ ਪਾਸੇ ਜਾ ਕੇ ਦੇਣਗੇ, ਦੂਜੇ ਹੋਰ ਪਾਸੇ ਜਾ ਕੇ ਦੇਣਗੇ, ਭਰਾਤਰੀ ਭਾਵ ਮੁੱਕ ਜਾਏਗਾ, ਨੇੜੇ ਰਹਿਣ ਵਾਲਿਆਂ ਦੀ ਮਦਦ ਕੋਈ ਨਹੀਂ ਕਰੇਗਾ, ਕੋਈ ਕਿਸੇ ਪਾਸੇ ਤੁਰਿਆ ਫਿਰੇਗਾ ਕੋਈ ਕਿਸੇ ਪਾਸੇ। ਇਹ ਵੀ ਲੱਛਣ ਦੱਸੇ ਗਏ। ਔਰ ਇਸ ਪ੍ਰਕਾਰ ਦੇ ਇੱਕ ਪੰਛੀ ਵੇਖਿਆ ਇੱਕ ਨੇ, ਉਹਦੇ ਪਰਾਂ ਦੇ ਉੱਪਰ ਵੇਦ ਲਿਖੇ ਹੋਏ ਅਤੇ ਉਹ ਕਰੰਗ ਖਾ ਰਿਹਾ ਸੀ। ਕਹਿੰਦੇ ਕੀ ਮਤਲਬ? ਕਹਿੰਦੇ ਵਿਦਿਆਵਾਨ ਲੋਕ, ਵਿੱਦਿਆ ਪੜ੍ਹੀ ਹੋਈ ਗਿਆਨਵਾਨ, ਪਰ ਇਹ ਕਰੰਗ ਖਾਣ ਵਾਲੇ ਕੰਮ ਕਰਨਗੇ, ਬਗਾਨੇ ਹੱਕ ਵੱਲ ਹੀ ਧਿਆਨ ਹੋਵੇਗਾ, ਮਾਇਆ ਹੀ ਖੋਹ ਕੇ ਖਿੱਚ ਕੇ ਲੈ ਜਾਈਏ, ਕਿਸ ਤਰ੍ਹਾਂ ਮਾੜੇ ਤੋਂ ਮਾੜੇ ਕਰਮ ਵੀ ਕਰਨਗੇ ਧਾਰਮਿਕ ਲੋਕ। ਇਸ ਪ੍ਰਕਾਰ ਦੇ ਲੱਛਣ ਅੱਜ ਪ੍ਰਗਟ ਹੋ ਰਹੇ ਨੇ, ਇਹ ਉਦੋਂ ਦੇ ਲਿਖੇ ਹੋਏ ਆ ਮਹਾਂਭਾਰਤ ਵਿੱਚ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇੱਕ ਗਾਂ ਇੱਕ ਨੇ ਵੇਖੀ, ਉਹ ਵੱਛੇ ਨੂੰ ਇੰਨਾ ਚੁੰਮ ਚੱਟ ਰਹੀ ਸੀ ਵੀ ਚੱਟ ਚੱਟ ਕੇ ਲਹੂ ਕੱਢਿਆ ਆਇਆ ਵੱਛੇ ਦਾ, ਉਹਦਾ ਕੀ ਕਾਰਨ ਪੁੱਛਿਆ ਕ੍ਰਿਸ਼ਨ ਜੀ ਨੂੰ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਮੋਹ ਮਮਤਾ 'ਚ ਏਡੇ ਫਸ ਜਾਣਗੇ, ਉਹਨਾਂ ਵਾਸਤੇ ਜਾਇਦਾਦ ਇਕੱਠੀ ਕਰਨਗੇ, ਮਾੜੇ ਕਰਮ ਕਰ ਕਰਕੇ ਇਕੱਠੀ ਕਰਨਗੇ, ਅਤੇ ਉਹ ਮਾਂ ਪਿਓ ਵੱਲ ਵੇਖ ਕੇ ਉਹਨਾਂ ਅੰਦਰ ਵੀ ਮਾੜੇ ਸੰਸਕਾਰ ਪੈਣਗੇ, ਮੋਹ ਕਰਕੇ ਆਪਣੇ ਬੱਚਿਆਂ ਦਾ ਬੇੜਾ ਗਰਕ ਕਰ ਦੇਣਗੇ। ਮੋਹ ਪ੍ਰਬਲ ਹੈ, ਪਿਆਰ ਤਾਂ ਹੈ ਬੱਚਿਆਂ ਨਾਲ ਸਾਡਾ, ਮੋਹ ਅਸੀਂ ਕਹਿੰਦੇ ਬੜਾ ਚੰਗਾ, ਪਰ ਮੋਹ ਇੰਨਾ ਜ਼ਬਰਦਸਤ ਹੋ ਜਾਏਗਾ ਵੀ ਉਹਨਾਂ ਦੇ ਸੰਸਕਾਰ ਨਹੀਂ ਦੇਖਣਗੇ ਕਿਹੋ ਜਿਹੇ ਪੈਰੇ ਨੇ, ਸਿੱਖਿਆ ਨਹੀਂ ਚੰਗੀ ਦੇ ਸਕਣਗੇ, ਜਾਇਦਾਦ ਬਣਾਉਣਗੇ ਅਤੇ ਮੋਹ 'ਚ ਪੈ ਕੇ ਬੇੜਾ ਗਰਕ ਕਰ ਦੇਣਗੇ, ਇੰਨਾ ਪਿਆਰ ਮੋਹ ਪ੍ਰਬਲ ਹੋ ਜਾਏਗਾ, ਇਸ ਤਰ੍ਹਾਂ ਸਮਾਜ ਵਿਗੜ ਜਾਏਗਾ, ਐਸਾ ਹੋ ਰਿਹਾ ਹੈ, ਇਹਨੂੰ ਕਹਿੰਦੇ ਨੇ ਕਲਯੁੱਗ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਪਰ ਸਤਿਗੁਰੂ ਜੀ ਨੇ ਇੱਕ ਬਚਨ ਕੀਤਾ, ਸਤਿਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮੋ ਯੁੱਗਾਂ ਮਾਹੇ। ਕਿਉਂ ਜੀ ਮਹਾਰਾਜ ਜੀ ਕਹਿੰਦੇ ਉੱਤਮ ਨੇ, ਉੱਤਮੋ ਕਲਯੁਗ ਕਿਸ ਤਰ੍ਹਾਂ ਉੱਤਮ ਬਣੇਗਾ? ਹਜ਼ੂਰ ਕਹਿੰਦੇ ਨੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ। ਗ੍ਰੰਥਾਂ 'ਚ ਲਿਖਿਆ ਵੀ ਜਦੋਂ ਸਤਿਯੁਗ ਦੇ ਵੇਲੇ ਕੋਈ ਮਾੜਾ ਕਰਮ ਕਰਦਾ ਸੀ ਬੰਦਾ, ਸਾਰੇ ਦੇਸ਼ ਨੂੰ ਪੀੜਿਤ ਕੀਤਾ ਜਾਂਦਾ ਸੀ, ਦੁੱਖ ਮਿਲਦਾ ਸੀ। ਤ੍ਰੇਤੇ ਯੁੱਗ ਵਿੱਚ ਇੱਕ ਮਾੜਾ ਕਰਮ ਕਰਦਾ ਸੀ ਅਤੇ ਨਗਰੀ ਪੀੜੀ ਜਾਂਦੀ ਸੀ। ਦੁਆਪਰ ਦੇ ਵਿੱਚ ਜਿਹੜਾ ਇੱਕ ਮਾੜਾ ਕਰਮ ਕਰਦਾ ਸੀ ਉਹਦੇ ਸਾਰੇ ਖਾਨਦਾਨ ਨੂੰ ਦੁੱਖ ਮਿਲਦਾ ਸੀ। ਕਲਯੁੱਗ ਵਿੱਚ ਇਹ ਨਿਆਂ ਹੈ ਕਿ ਜਿਹੜਾ ਕਰੇ ਉਹ ਹੀ ਪਾਏ, ਐਸ ਹੱਥ ਕੀਤਾ ਅਤੇ ਇਸੇ ਹੱਥੀ ਭੁਗਤਣਾ, ਦੂਜੇ ਹੱਥ ਨੂੰ ਨਹੀਂ। ਜਿਹੜਾ ਕਰਮ ਕਰੇਗਾ ਉਹਨੂੰ ਆਪ ਖੁਦ ਨੂੰ ਹੀ ਉਹਦਾ ਫਲ ਭੋਗਣਾ ਪਏਗਾ। ਅਤੇ ਇਸ ਪ੍ਰਕਾਰ ਵੀ ਹਜ਼ੂਰ ਨੇ ਬਚਨ ਕੀਤਾ, ਧੰਨ ਸੋ ਕਲਯੁੱਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀ। ਔਰ ਇੱਕ ਪੰਜਵਾਂ ਬਚਨ ਰਹਿ ਗਿਆ ਮੇਰੇ ਕੋਲੋਂ ਮਹਾਂਭਾਰਤ ਦਾ। ਇੱਕ ਨੇ ਕੀ ਦੇਖਿਆ ਸੀ ਕਿ ਪਹਾੜੀ ਦੇ ਉੱਪਰੋਂ ਵੱਡੀ ਚਟਾਨ ਰਿੜਦੀ ਆ ਰਹੀ ਹੈ, ਪੱਥਰ ਵੱਡੇ ਵੱਡੇ, ਅਤੇ ਵੱਡੇ ਵੱਡੇ ਬਿਰਸ਼ਾਂ ਨੂੰ ਭੰਨਦੇ ਆ ਰਹੇ ਨੇ ਉਹ ਚਟਾਨਾਂ, ਅਤੇ ਇੱਕ ਨਿਗਾਹ ਜਿਹਾ ਪੌਦਾ ਸੀ ਉਹਦੇ ਨਾਲ ਆ ਕੇ ਉਹ ਚਟਾਨ ਰੁਕ ਗਈ। ਅਤੇ ਉਸ ਵੇਲੇ ਕ੍ਰਿਸ਼ਨ ਜੀ ਨੂੰ ਪੁੱਛਿਆ ਇਹਦਾ ਕੀ ਕਾਰਨ, ਇਹ ਕੀ ਵਿਖਾਇਆ ਸਾਨੂੰ? ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਏਡਾ ਜ਼ਬਰਦਸਤ ਸਮਾਂ ਹੋਵੇਗਾ ਕਲਯੁੱਗ ਦਾ, ਵੱਡਿਆਂ ਵੱਡੇ ਦੇ ਜਪ ਤਪ ਦਾਨ ਪੁੰਨ ਕੀਤੇ ਨਸ਼ਟ ਕਰ ਦੇਗਾ, ਵੱਡਿਆਂ ਵੱਡਿਆਂ ਦਾ ਜੀਵਨ ਬਰਬਾਦ ਕਰ ਦੇਗਾ, ਪਰ ਇੱਕ ਪਰਮਾਤਮਾ ਦੇ ਨਾਮ ਦੇ ਸਹਾਰੇ ਇਹ ਰੁਕ ਜਾਏਗਾ। ਇੱਕ ਜਿਨ੍ਹਾਂ ਕੋਲ ਪਰਮਾਤਮਾ ਦੇ ਨਾਮ ਦਾ ਸਹਾਰਾ ਹੈ, ਸਤਸੰਗ ਵਿੱਚ ਹਨ, ਗੁਰਮੁਖ ਦੀ ਸੰਗਤ ਵਿੱਚ ਨਾਮ ਨਾਲ ਜੁੜੇ, ਸ਼ਬਦ ਨਾਲ ਜੁੜੇ, ਉਹ ਇਸ ਕਲਯੁੱਗ ਦੇ ਪ੍ਰਭਾਵ ਤੋਂ ਬਚ ਜਾਣਗੇ, ਐਸਾ ਬਚਨ ਲਿਖਿਆ ਹੋਇਆ। ਅਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਕਲਯੁੱਗ ਵੀ ਧੰਨ ਹੋ ਜਾਏਗਾ, ਕਲਯੁੱਗ ਦਾ ਸਮਾਂ, ਜੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਕੀਰਤਨ ਗਾਈਏ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਲਯੁੱਗ ਕੀ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਜਿਸ ਘੜੀ ਪਰਮਾਤਮਾ ਚੇਤੇ ਨਹੀਂ ਆਉਂਦਾ, ਰੱਬ ਦੇ ਨਾਲ ਨਹੀਂ ਮਿਲਦੇ, ਚਿੱਤ ਨਹੀਂ ਜੁੜਦਾ, ਉਹ ਕਲਯੁੱਗ ਹੈ। ਇੱਕ ਬਚਨ ਮੈਨੂੰ ਯਾਦ ਆਇਆ, ਪੁਰਾਣੇ ਸਮਿਆਂ 'ਚ ਵਿਦਵਾਨਾਂ ਦੇ ਬਹਿਸ ਮਬਹਿਸੇ ਦੇ ਸਮਾਗਮ ਹੋਇਆ ਕਰਦੇ ਸਨ, ਦੂਜੇ ਦੂਜੇ ਧਰਮਾਂ ਦੇ ਸਮਾਗਮ ਵੀ ਹੁੰਦੇ ਸੀ। ਗੁਰਦਾਸਪੁਰ ਜ਼ਿਲ੍ਹੇ 'ਚ ਬਟਾਲੇ ਤੋਂ ਕੁਝ ਵਿੱਥ 'ਤੇ ਕਾਦੀਆਂ ਨਗਰ ਹੈ, ਉੱਥੇ ਮਿਰਜ਼ਈ ਮੁਸਲਮਾਨ ਵੱਸਦੇ ਨੇ, ਮਿਰਜ਼ਈ, ਅਤੇ ਉੱਥੇ ਉਹਨਾਂ ਨੇ ਇੱਕ ਸਮਾਗਮ ਰੱਖਿਆ ਬੜਾ ਵੱਡਾ, ਸਿੱਖ ਧਰਮ ਦੇ ਵਿਦਵਾਨ ਵੀ ਉੱਥੇ ਸੱਦੇ। ਆਪੋ ਆਪਣਾ ਮਤ ਸਿੱਧ ਕਰਨਾ ਸੀ ਕਿ ਸਾਡਾ ਮਤ ਬੜਾ ਮਹਾਨ, ਧਰਮ ਤਾਂ ਕੋਈ ਮਾੜਾ ਨਹੀਂ, ਪਰ ਵਿਚਾਰ ਸੀ। ਗਿਆਨੀ ਮਾਨ ਸਿੰਘ ਝੌਰ ਸਨ ਸਾਡੇ ਪੰਥ ਵਿੱਚ ਬੜੇ ਵੱਡੇ ਵਿਦਵਾਨ, ਕਈ ਵਾਰੀ ਉਹਨਾਂ ਤੋਂ ਹਾਰੇ ਵੀ ਸੀ ਪਹਿਲਾਂ ਜਵਾਨੀ ਦੀ ਉਮਰ 'ਚੋਂ। ਕਹਿੰਦੇ ਕਈ ਵਾਰੀ ਮੈਂ ਸਿੰਘ ਭਨਾ ਕੇ ਆਇਆ ਉੱਥੋਂ ਅਤੇ ਐਤਕੀ, ਪਰ ਮੈਂ ਉਹਨਾਂ ਨੂੰ ਢਾਇਆ, ਉਹਨਾਂ ਬਚਨ ਦੱਸਿਆ ਵੀ ਕਿਵੇਂ। ਜਦੋਂ ਗਏ ਅਤੇ ਉਹਨਾਂ ਨੇ ਸਵਾਲ ਕੀਤਾ ਵੀ ਤੁਹਾਡੇ ਗੁਰੂ ਨਾਨਕ ਸਾਹਿਬ ਤਾਂ ਮੁਸਲਮਾਨ ਸਨ, ਅਤੇ ਕਹਿਣ ਲੱਗੇ ਵੀ ਆਲਮ ਫਾਜ਼ਲ ਸਾਹਿਬ, ਇਹ ਅੱਜ ਨਵੀਂ ਗੱਲ ਤੁਸੀਂ ਸੁਣਾਈ, ਅੱਗੇ ਨਹੀਂ ਮੈਨੂੰ ਪਤਾ ਲੱਗਾ ਵੀ ਸਾਡੇ ਗੁਰੂ ਨਾਨਕ ਸਾਹਿਬ ਮੁਸਲਮਾਨ ਸੀ। ਅਤੇ ਨਾਲ ਖੜ੍ਹੇ ਸੀ ਭਾਈ ਗੁਰਬਖਸ਼ ਸਿੰਘ, ਅਧਿਆਪਕ ਸਨ, ਮੁੱਖ ਅਧਿਆਪਕ ਸਕੂਲ ਦੇ, ਉਹ ਪੈਰ ਦੱਬਣ ਗਿਆਨੀ ਜੀ ਦਾ ਵੀ ਤੂੰ ਤਾਂ ਲੰਮਾ ਪੈ ਗਿਆ, ਮੰਨੀ ਜਾਂਦਾ ਇਹਨਾਂ ਦੀਆਂ ਗੱਲਾਂ। ਕਹਿਣ ਲੱਗੇ ਸੁਣ ਤਾਂ ਲਈਏ, ਪਹਿਲਾਂ ਮੌਕਾ ਦੇਈਏ ਇਹਨਾਂ ਨੂੰ। ਉਹਨਾਂ ਨੇ ਇਹ ਗੱਲ ਕਹੀ, ਗੁਰੂ ਨਾਨਕ ਸਾਹਿਬ ਮੁਸਲਮਾਨ ਸੀ। ਕਹਿੰਦੇ ਕਿਵੇਂ ਜੀ, ਸਿੱਧ ਵੀ ਕਰਨਾ ਪਏਗਾ ਨਾ, ਕੋਈ ਪ੍ਰਮਾਣ ਦ੍ਰਿਸ਼ਟਾਂਤ ਕੋਈ ਉਦਾਹਰਣ ਦੇਣੀ ਪਵੇਗੀ, ਕੋਈ ਤਰੀਕਾ ਦੱਸਣ। ਕਹਿਣ ਲੱਗੇ ਤੁਹਾਡੇ ਗੁਰੂ ਨੇ ਬਾਣੀ 'ਚ ਲਿਖਿਆ, ਕਲ ਪ੍ਰਵਾਣ ਕਤੇਬ ਕੁਰਾਨ, ਨਾਨਕ ਨਾਉ ਭਇਆ ਰਹਿਮਾਨ। ਕਹਿੰਦੇ ਹੋਰ ਕੁਛ? ਕਹਿੰਦੇ ਦੇਖੋ ਲਿਖਿਆ ਹੋਇਆ ਵੀ ਕਲਯੁੱਗ ਵਿੱਚ ਜਿਹੜੀ ਕਿਤਾਬ ਹੈ, ਧਰਮ ਗ੍ਰੰਥ ਪੁਸਤਕ, ਉਹ ਕੁਰਾਨ ਸ਼ਰੀਫ ਹੀ ਪ੍ਰਵਾਨ। ਇਹਦੇ ਅਰਥ ਹੋਰ ਨੇ, ਪਰ ਉਹਨਾਂ ਇਸ ਢੰਗ ਨਾਲ ਕੀਤੇ। ਕਈ ਵਾਰੀ ਮਨੁੱਖ ਅਰਥ ਗਲਤ ਕਰਦਾ। ਇੱਕ ਵਾਰੀ ਅੰਮ੍ਰਿਤਸਰ ਸਾਹਿਬ ਆਇਆ ਇੱਕ ਹਿੰਦੂ ਵਿਦਵਾਨ, ਕਹਿਣ ਲੱਗਾ ਕਥਾ ਦਾ ਸਮਾਂ ਦਿਓ। ਜਦੋਂ ਕਥਾ ਦਾ ਸਮਾਂ ਦਿੱਤਾ ਤਾਂ ਉਹਨੇ ਇਹ ਸ਼ਬਦ ਦੇ ਅਰਥ ਗਲਤ ਕੀਤੇ, ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਜਦੋਂ ਬਚਨ ਆਇਆ ਆਸਾ ਦੀ ਵਾਰ ਦਾ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਕਹਿੰਦੇ ਹਿੰਦੂ ਸਲਾਹੁਣ ਯੋਗ ਹੈ ਅਤੇ ਹਿੰਦੂਆਂ ਨੂੰ ਸਲਾਹੀ ਜਾਓ। ਤਾਂ ਗਿਆਨੀ ਸਰੋਵਰ ਸਿੰਘ ਜੀ ਸੰਗਤ ਵਿੱਚ ਬੈਠੇ ਸੀ, ਅੱਖਾਂ ਤੋਂ ਸੂਰਮੇ ਸਨ, ਪਰ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਦੇ ਗਿਆਨੀ। ਉੱਠ ਖੜ੍ਹੇ ਹੋਏ, ਖੁੰਡੀ ਫੜੀ ਹੋਈ, ਕਹਿਣ ਲੱਗੇ ਓਏ ਵਿਦਵਾਨ ਅਖਵਾਉਣਾ, ਤੂੰ ਪੜ੍ਹਿਆ ਹੋਏਗਾ ਸੰਸਕ੍ਰਿਤ ਦੇ ਗ੍ਰੰਥਾਂ ਨੂੰ, ਬੜਿਆਂ ਨੂੰ, ਪਰ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਆਉਂਦੇ, ਬੰਦ ਕਰ ਕਥਾ ਹੋਣੀ ਇੱਥੇ, ਕਥਾ ਨਹੀਂ ਤਾਂ ਕਰਨਾ, ਤੂੰ ਗਲਤ ਬੋਲ ਰਿਹਾ, ਤੂੰ ਅਰਥ ਗਲਤ ਕਰ ਰਿਹਾ। ਉਦੋਂ ਇਹੋ ਜਿਹੇ ਜ਼ਿੰਮੇਵਾਰ ਸੱਜਣ ਸਾਡੇ ਪੰਥ ਵਿੱਚ ਮੌਜੂਦ ਸਨ, ਗੱਲਬਾਤ ਰਾਹੀਂ ਅਗਲੇ ਨੂੰ ਝੂਠਾ ਸਾਬਿਤ ਕਰਨਾ ਜੇ ਝੂਠਾ ਹੈ ਤਾਂ। ਔਰ ਗਿਆਨੀ ਜੀ ਸੁਣੀ ਗਏ, ਕਹਿੰਦੇ ਹੋਰ ਕੋਈ ਪ੍ਰਮਾਣ? ਕਹਿੰਦੇ ਬਈ ਵੇਖੋ ਤੁਹਾਡੇ ਭਾਈ ਗੁਰਦਾਸ ਦਾ ਲਿਖਿਆ ਬਚਨ ਕਿ ਦਿੱਤੀ ਬਾਂਗ ਨਮਾਜ਼ ਕਰ ਸੁਨ ਸਮਾਨ ਹੋਆ ਜਹਾਨਾ। ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਨੇ ਨਮਾਜ਼ ਅਦਾ ਕੀਤੀ, ਬਾਂਗ ਦਿੱਤੀ। ਗਿਆਨੀ ਜੀ ਸੁਣੀ ਗਏ, ਕਹਿੰਦੇ ਹੋਰ ਕੁਛ? ਕਹਿੰਦੇ ਤੁਹਾਡੇ ਗੁਰੂ ਨੇ ਬਾਣੀ 'ਚ ਲਿਖਿਆ, ਨਾਨਕ ਦੀਨ ਭਿਖਿਆ ਦਰ ਜਾਚੈ ਮੈਂ ਦੀਜਾ ਨਾਮ ਵਡਾਈ ਹੈ। ਦੀਨ ਨਾਮ ਮੁਸਲਮਾਨਾਂ ਦੇ ਨਾਮ ਨਾਲ ਅੱਖਰ ਲੱਗਦਾ। ਕਹਿਣ ਲੱਗੇ ਹੋਰ ਕੁਛ? ਕਹਿੰਦੇ ਤਿੰਨ ਪ੍ਰਮਾਣ ਦੇ ਦਿੱਤੇ, ਇਹਨਾਂ ਨਾਲ ਨਹੀਂ ਸਰਦਾ। ਤਾਂ ਗਿਆਨੀ ਜੀ ਦੀ ਵਾਰੀ ਆਈ, ਕਹਿਣ ਲੱਗੇ ਸੁਣੋ ਫਿਰ ਸੱਜਣੋ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਨਾਮ ਨਾਲ ਜੋ ਦੀਨ ਸ਼ਬਦ ਲਾਇਆ, ਇਹਦਾ ਇੱਕ ਹੀ ਅਰਥ ਤਾਂ ਨਹੀਂ ਵੀ ਮੁਸਲਮਾਨ ਆਪਣੇ ਧਰਮ ਦੇ ਮੁਤਾਬਕ ਆਪਣੇ ਨਾਮ ਨਾਲ ਦੀਨ ਖਾਨ ਕਈ ਕੁਛ ਲਿਖਦੇ ਤੁਸੀਂ, ਅਤੇ ਦੀਨ ਸ਼ਬਦ ਦਾ ਆਪਣੀਆਂ ਡਿਕਸ਼ਨਰੀਆਂ ਫੋਲ ਕੇ ਵੇਖ ਲਓ, ਇੱਕੋ ਹੀ ਅਰਥ ਹੈ ਭਲਾ। ਦੀਨ ਸ਼ਬਦ ਦਾ ਅਰਥ ਪਰਲੋਕ ਵੀ ਹੈ, ਦੀਨ ਸ਼ਬਦ ਦਾ ਅਰਥ ਧਰਮ ਵੀ ਹੈ, ਦੀਨ ਸ਼ਬਦ ਦਾ ਅਰਥ ਹੈ ਆਜ਼ਜ਼ ਨਿਮਾਣਾ ਗਰੀਬ। ਇਹ ਸ਼ਬਦਾਂ ਦੇ ਅਰਥ ਲਿਖੇ ਹੋਏ ਨੇ ਤੁਹਾਡੇ ਗ੍ਰੰਥਾਂ 'ਚ, ਵੇਖ ਲਓ ਫਾਰਸੀ 'ਚ। ਅਤੇ ਇਸ ਪ੍ਰਕਾਰ ਇਹ ਨਹੀਂ ਸਿੱਧ ਹੁੰਦਾ ਵੀ ਗੁਰੂ ਨਾਨਕ ਸਾਹਿਬ ਦੀਨ ਨੇ। ਇੱਕ ਹੋਰ ਮਰਜ਼ ਕਰਦੇ ਹਾਂ ਕਿ ਪਿੱਛੇ ਜੇ ਬੀਬੀ ਬੋਲੀ ਇੰਗਲੈਂਡ 'ਚ, ਉਹ ਨੈੱਟ 'ਤੇ ਬੋਲੀ, ਉਹਨੇ ਲਿਖਤ ਵੀ ਲਿਖੀ ਵੀ ਜਿਹੜਾ ਦੇਵ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ 18ਵੀਂ ਸਦੀ 'ਚ ਆਇਆ ਜੀ, ਇਹ ਬੜੀ ਮਾੜੀ ਗੱਲ ਆ, ਫਲਾਣ ਢੀਂਗ ਦੇਵ ਤੇ ਹਿੰਦੂਆਂ ਦਾ ਨਾਮ ਹੈ, ਦੇਵ ਸ਼ਬਦ ਕਿਉਂ ਲਿਖਿਆ ਗਿਆ, ਕਿਆ ਕਰੋ ਗੁਰੂ ਨਾਨਕ ਸਾਹਿਬ ਦੇਵ ਸ਼ਬਦ ਨੇ। ਉਸ ਮੂਰਖ ਬੀਬੀ ਨੂੰ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰੂ ਨਾਨਕ ਦੇਵ ਗੋਬਿੰਦ ਰੂਪ, ਅਬਚਲ ਨਗਰੀ ਨਾਨਕ ਦੇਵ। ਕਿਸੇ ਅੱਖਰ 'ਤੇ ਕਿਸੇ ਇੱਕ ਮਜ਼ਹਬ ਦਾ ਕਬਜ਼ਾ ਨਹੀਂ ਹੁੰਦਾ, ਭਾਸ਼ਾਵਾਂ ਹਨ, ਜਿਹੜਾ ਮਰਜ਼ੀ ਵਰਤ ਲਏ ਉਸ ਭਾਸ਼ਾ ਨੂੰ। ਦੇਵ ਤੇ ਪ੍ਰਕਾਸ਼ ਰੂਪ ਦਾ ਨਾਮ ਹੈ, ਪ੍ਰਕਾਸ਼ ਚਾਨਣ ਨੂਰ ਜਲਵਾ, ਦੇਵ ਅੱਖਰ ਬੁਰਾ ਨਹੀਂ ਹੈ। ਫਿਰ ਕੋਈ ਕਹੇਗਾ ਵੀ ਰਾਮਦਾਸ ਅਮਰਦਾਸ, ਇਹ ਸ਼ੂਦਰਾਂ ਵਾਲਾ ਨਾਮ ਹੈ, ਕੋਈ ਕੱਲ੍ਹ ਨੂੰ ਇਹ ਗੱਲ ਕਹੇਗਾ ਇਹ ਵੀ ਜੋੜਿਆ ਗਿਆ, ਪਰ ਇਹ ਗੁਰੂ ਗ੍ਰੰਥ ਸਾਹਿਬ 'ਚ ਨਾਮ ਲਿਖੇ ਹੋਏ ਨੇ, ਇਹ ਥੋੜ੍ਹਾ ਕੱਢੇ ਜਾ ਸਕਦੇ। ਕਈ ਵਾਰੀ ਇੰਝ ਆਪਣੀ ਬਿਰਤੀ ਗਲਤ ਹੋਣ ਕਰਕੇ ਅਸੀਂ ਇੱਕ ਪੱਖਪਾਤ ਜਿਹਾ ਲੈ ਲੈਂਦੇ ਹਾਂ। ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਦੀਨ ਸ਼ਬਦ ਮੁਸਲਮਾਨਾਂ ਦਾ, ਇੱਥੋਂ ਤਾਂ ਨਿਰੁੱਤਰ ਹੋ ਗਏ। ਫਿਰ ਕਹਿਣ ਲੱਗੇ ਜਿਹੜਾ ਭਾਈ ਗੁਰਦਾਸ ਨੇ ਲਿਖਿਆ ਨਾ, ਦਿੱਤੀ ਬਾਂਗ ਨਮਾਜ਼ ਕਰ ਸੁਨ ਸਮਾਨ ਹੋਆ ਜਹਾਨਾ। ਸੱਜਣੋ, ਇਸ ਪੰਗਤੀ ਦਾ ਅਰਥ ਕਰ ਸ਼ਬਦ ਵਿੱਚ ਲੁਕਿਆ ਹੋਇਆ, ਕਰ ਦੇ ਰਾਰੇ ਨੂੰ ਸਿਹਾਰੀ ਆ, ਅਤੇ ਵਿਆਕਰਨ ਇਹ ਦੱਸਦਾ ਹੈ ਨਮਾਜ਼ ਅਦਾ ਕਰਕੇ ਫਿਰ ਬਾਂਗ ਦਿੱਤੀ, ਅਤੇ ਤੁਸੀਂ, ਤੁਹਾਨੂੰ ਪਤਾ ਮੁਸਲਮਾਨਾਂ ਨੂੰ ਤੁਸੀਂ ਬਾਂਗ ਪਹਿਲਾਂ ਦਿੰਦੇ ਅਤੇ ਨਮਾਜ਼ ਬਾਅਦ 'ਚ ਅਦਾ ਕਰਦੇ। ਬਾਂਗ ਦਾ ਮਤਲਬ ਵੀ ਆ ਜਾਓ, ਨਮਾਜ਼ ਦਾ ਵਕਤ ਹੋ ਗਿਆ, ਜਾਂ ਜਿੱਥੇ ਜਿੱਥੇ ਖੜ੍ਹੇ ਹੋ ਨਮਾਜ਼ ਅਦਾ ਕਰੋ, ਬਾਂਗ ਦਾ ਅਰਥ ਆ। ਗੁਰੂ ਨਾਨਕ ਸਾਹਿਬ ਦੇ ਬਚਨ ਲਿਖੇ ਆ ਪ੍ਰਾਤਨ ਜਨਮ ਸਾਖੀ 'ਚ ਕਿ ਜਿਸ ਵੇਲੇ ਲੋਕ ਆਏ ਪੱਥਰ ਲੈ ਕੇ ਮਾਰਨ ਵਾਸਤੇ, ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਉਹ ਕੀ ਵਾਪਰਨ ਲੱਗਾ ਜੇ ਵੇਖਿਓ ਪੱਥਰ ਮਾਰ 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 ਦੇਣਗੇ, ਇੰਨੀ ਖਲਕਤ ਇਕੱਠੀ ਹੋਈ। ਤਾਂ ਹਜ਼ੂਰ ਨੇ ਕਿਹਾ ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਸਾਡਾ ਰਖਵਾਲਾ ਵਾਹਿਗੁਰੂ ਹੈ, ਅਤੇ ਜੇ ਤੁਹਾਡੇ ਵਾਲੀ ਬਾਂਗ ਦੇਣ ਨਾਲ ਹੀ ਸੁਨ ਸਮਾਨ ਹੋਇਆ ਜਹਾਨਾ, ਤਾਂ ਪਹਿਲਾਂ ਕਿਉਂ ਨਾ ਹੋਇਆ? ਗੁਰੂ ਨਾਨਕ ਸਾਹਿਬ ਦੀ ਬਾਂਗ ਨਾਲ ਹੀ ਕਿਉਂ ਸੁਨ ਸਮਾਨ ਹੋਇਆ ਜਹਾਨਾ? ਗੁਰੂ ਨਾਨਕ ਸਾਹਿਬ ਦੀ ਬਾਂਗ ਹੋਰ ਸੀ, ਨਮਾਜ਼ ਹੋਰ ਸੀ, ਉਹਨਾਂ ਪਹਿਲਾਂ ਬਾਣੀ ਪੜ੍ਹ ਰਹੇ ਸਨ। ਪਾਤਾਲਾ ਪਾਤਾਲ ਲੱਖਾ ਗਾਸਾ ਗਾਸ, ਉਹਨਾਂ ਕੀਰਤਨ ਗਾਇਆ, ਅਤੇ ਫਿਰ ਸਿੱਖ ਛੱਡਦੇ ਨੇ ਅਖੀਰ ਵਿੱਚ ਜਕਾਰਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਹੈ ਸਾਡੀ ਅਖੀਰ ਵਿੱਚ ਬਾਂਗ, ਨਮਾਜ਼ ਪਹਿਲਾਂ ਹੁੰਦੀ ਹੈ, ਅਤੇ ਤੁਹਾਡੀ ਬਾਂਗ ਪਹਿਲਾਂ ਅਤੇ ਨਮਾਜ਼ ਬਾਅਦ ਵਿੱਚ। ਤੁਸੀਂ ਬੋਲੋ ਨਮਾਜ਼ਾਂ ਅਤੇ ਬਾਂਗਾਂ ਦਿਓ, ਅਸੀਂ ਨਾਰਾਜ਼ ਨਹੀਂ ਹੁੰਦੇ, ਅਸੀਂ ਤੁਹਾਡੇ ਖਿਲਾਫ ਨਹੀਂ, ਪਰ ਸਾਡੇ ਬਾਬੇ ਨੂੰ ਤਾਂ ਨਾ ਵਲੀ ਜਾਓ ਗੁਰੂ ਨਾਨਕ ਸਾਹਿਬ ਨੂੰ ਵੀ ਅਸੀਂ ਮੁਸਲਮਾਨ ਬਣਾ ਦੇਣਾ, ਆਪੇ ਥੋੜ੍ਹਾ ਬਣਾ ਦੋਗੇ ਤੁਸੀਂ। ਔਰ ਫਿਰ ਕਹਿਣ ਲੱਗੇ ਭਾਈ ਗੁਰਦਾਸ ਨੇ ਲਿਖਿਆ ਅਤੇ ਆਪਣਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਲ ਪ੍ਰਵਾਣ ਕਤੇਬ ਕੁਰਾਨ। ਕਹਿਣ ਜੱਗੇ ਵੀ ਇਹਦੇ ਅਰਥ ਤਾਂ ਹੋਰ ਨੇ। ਗੁਰੂ ਨਾਨਕ ਸਾਹਿਬ ਨੇ ਇਸ ਕਲਯੁਗ ਦੇ ਸਮੇਂ ਅੰਦਰ ਜੋ ਵਰਤਾਰਾ ਵਰਤ ਰਿਹਾ ਉਹ ਦੱਸਿਆ ਵੀ ਇਸ ਵੇਲੇ ਮੁਹੰਮਦੀ ਸ਼ਰ੍ਹਾਂ ਦਾ ਜ਼ੋਰ ਹੈ, ਮੁਸਲਮਾਨਾਂ ਦਾ ਰਾਜ ਹੈ, ਅਤੇ ਉਹ ਜ਼ਬਰਦਸਤੀ ਮਨਾ ਰਹੇ ਨੇ ਵੀ ਇਸਲਾਮ ਹੀ ਸਾਰੇ ਧਾਰਨ ਕਰੋ, ਅਤੇ ਇਸ ਕਰਕੇ ਹਰ ਪਾਸੇ ਬਾਂਗਾਂ ਨਮਾਜ਼ਾਂ ਦਾ ਹੋ ਰਹੀਆਂ, ਅਤੇ ਕੁਰਾਨ ਸ਼ਰੀਫ ਵੀ ਪੜ੍ਹੀ ਜਾ ਰਹੀ ਹੈ, ਹਿੰਦੂਆਂ ਨੂੰ ਦਬਾਇਆ ਗਿਆ ਹੈ, ਜ਼ਬਰਦਸਤੀ ਕੀਤੀ ਜਾ ਰਹੀ, ਇਹ ਦੱਸਿਆ ਹਜ਼ੂਰ ਨੇ। ਪਰ ਫਿਰ ਵੀ ਜੇ ਤੁਸੀਂ ਕਹੋ ਵੀ ਸਾਡੇ ਵਾਲੇ ਅਰਥ ਠੀਕ ਨੇ, ਤਾਂ ਫਿਰ ਵੀ ਦੱਸ ਦੇਣਾ ਤੁਹਾਨੂੰ ਕਲ ਪ੍ਰਵਾਣ ਕਤੇਬ ਕੁਰਾਨ। ਗੁਰੂ ਨਾਨਕ ਸਾਹਿਬ ਦਾ ਕਲਯੁਗ ਵੀ ਹੋਰ ਤਰ੍ਹਾਂ ਦਾ ਨਾ, ਕਹਿੰਦਾ ਉਹ ਕਿਹੜਾ ਆਖੇ? ਮਹਾਰਾਜ ਨੇ ਕਿਹਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜਿਹੜੀ ਘੜੀ ਤੁਸੀਂ ਨਹੀਂ ਮਿਲਦੇ ਉਦੋਂ ਮੇਰੇ ਵਾਸਤੇ ਕਲਯੁਗ ਹੈ, ਭਾਵੇਂ ਸਤਯੁਗ ਹੋਵੇ, ਤ੍ਰੇਤਾ, ਦੁਆਪਰ, ਜਿਹੜਾ ਮਰਜ਼ੀ ਯੁੱਗ ਹੋਵੇ, ਜਿਸ ਘੜੀ ਤੁਸੀਂ ਨਹੀਂ ਮਿਲਦੇ ਮੇਰੇ ਵਾਸਤੇ ਕਲਯੁਗ ਵਾਪਰ ਗਿਆ, ਅਤੇ ਉਸ ਕਲਯੁਗ ਦੇ ਵਿੱਚ ਤੁਸੀਂ ਆਪਣੀ ਕੁਰਾਨ ਸ਼ਰੀਫ ਪੜ੍ਹੀ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਜਦੋਂ ਇੰਝ ਕਿਹਾ ਤਾਂ ਉਹ ਹਾਰ ਗਏ। ਫਿਰ ਉਹਨਾਂ ਵੇਖੋ ਕੀ ਤਰੀਕਾ ਵਰਤਿਆ, ਮਨੁੱਖ ਕਿਸ ਪਾਸੇ ਨੂੰ ਤੁਰਿਆ ਹੋਇਆ, ਆਪਣਾ ਮਜ਼ਹਬ ਵਧਾਉਣ ਲਈ ਕਮਰੇ 'ਚ ਬਿਠਾ ਲਿਆ ਗਿਆਨੀ ਜੀ ਨੂੰ, ਅਤੇ ਚਾਰ ਕਿਲਕਾਂ ਵਰਗੀਆਂ ਨੌਜਵਾਨ ਕੁੜੀਆਂ ਭੇਜੀਆਂ ਬੜੀਆਂ ਸੁੰਦਰ ਸਰੂਪ, ਉਹ ਆ ਕੇ ਲੱਗੀਆਂ ਹਾਵ ਭਾਵ ਕਰਨ, ਅਰੇ ਆਲਮ ਫਾਜ਼ਲ ਸਾਹਿਬ, ਹਮ ਆਪਕੀ ਖਿਦਮਤ ਕੇ ਲਈ ਹਾਜ਼ਰ ਹੈਂ, ਹਮ ਆਪਸੇ ਨਿਕਾਹ ਕਰਨਾ ਚਾਹਤੀ ਹੈ, ਹਮ ਸਾਰੀ ਜ਼ਿੰਦਗੀ ਤਾ ਉਮਰ ਆਪਕੀ ਸੇਵਾ ਕਰੇਂਗੇ, ਐਸਾ ਕਹਿ ਰਹੀਆਂ ਸੀ। ਇੰਨੇ ਚਿਰ ਨੂੰ ਉਹ ਵੀ ਆ ਗਏ ਵਿਦਵਾਨ ਮੁਸਲਮਾਨ ਧਰਮ ਦੇ, ਕਹਿੰਦੇ ਅਰੇ ਗਿਆਨੀ ਮਾਨ ਸਿੰਘ ਜੀ, ਇਹ ਕਿਆ ਕਹਿ ਰਹੀ ਹੈ? ਤਾਂ ਗਿਆਨੀ ਜੀ ਕਹਿਣ ਲੱਗੇ ਇਹਨਾਂ ਵਿਚਾਰੀਆਂ ਨੇ ਕੀ ਕਹਿਣਾ, ਜੋ ਤੁਸੀਂ ਸਿਖਾ ਕੇ ਭੇਜਿਆ ਉਹ ਕੁਝ ਕਹਿ ਰਹੀ ਹੈ, ਤੁਸੀਂ ਸਿਖਾ ਕੇ ਭੇਜਿਆ ਵੀ ਇਹਨੂੰ ਕਿਸੇ ਤਰ੍ਹਾਂ ਇਸਲਾਮ 'ਚ ਲਿਆਓ ਅਤੇ ਭਾਵੇਂ ਚਾਰੇ ਵਿਆਹ ਕਰਾ ਲਓ, ਉਹਦੇ ਨਾਲ ਚਾਰ ਕੁੜੀਆਂ ਸਾਡੀਆਂ ਮੁਸਲਮਾਨਾਂ ਦੀਆਂ ਵਿਆਹ ਕਰਾ ਲੈਣ ਗਿਆਨੀ ਮਾਨ ਸਿੰਘ ਨਾਲ, ਪਰ ਉਹਨੂੰ ਮੁਸਲਮਾਨ ਬਣਾਓ ਕਿਸ ਤਰ੍ਹਾਂ। ਕਹਿਣ ਲੱਗੇ ਮੈਨੂੰ ਦੱਸੋ, ਇੱਥੇ ਵੀ ਮੈਂ ਦਲੀਲ ਨਾਲ ਗੱਲ ਕਰਾਂਗਾ, ਵੀ ਮੈਂ ਤੁਹਾਨੂੰ ਚੰਗਾ ਲੱਗਾ ਨਾ ਵੀ ਬੜਾ ਵੱਡਾ ਵਿਦਵਾਨ ਹੈ, ਸਿਆਣਾ ਬੰਦਾ ਹੈ, ਸਮਝਦਾਰ ਆ, ਅਤੇ ਇਹਨੂੰ ਇਸਲਾਮ 'ਚ ਲਿਆਓ, ਚੰਗਾ ਲੱਗਾ ਨਾ? ਕਹਿੰਦੇ ਹਾਂ। ਤਾਂ ਯਤਨ ਕਰ ਰਹੇ ਹੋ? ਕਹਿੰਦੇ ਬਿਲਕੁਲ। ਕਹਿੰਦੇ ਜਿਸ ਧਰਮ 'ਚ ਰਹਿ ਕੇ ਮੈਂ ਚੰਗਾ ਇਨਸਾਨ ਬਣਿਆ, ਉਹ ਧਰਮ ਤੁਹਾਨੂੰ ਦੰਦੀਆਂ ਵੱਢਦਾ, ਉਹ ਧਰਮ ਨਹੀਂ ਤੁਹਾਨੂੰ ਚੰਗਾ ਲੱਗਦਾ, ਉਹਨੂੰ ਕਿਉਂ ਖਤਮ ਕਰਨਾ ਚਾਹੁੰਦੇ ਹੋ? ਵੀ ਇਸਲਾਮ ਹੀ ਚਾਹੀਦਾ ਚਾਰੇ ਪਾਸੇ, ਸਿੱਖ ਧਰਮ ਨਹੀਂ ਚਾਹੀਦਾ? ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ, ਪ੍ਰੇਮ ਭਾਵਨਾ ਨਾਲ ਲੋਕਾਂ ਦੇ ਦਿਲ ਜਿੱਤੋ, ਤੁਹਾਡਾ ਧਰਮ ਅਪਣਾਉਣਾ ਚਾਹੁਣ ਅਤੇ ਅਪਣਾਉਣ। ਪਰ ਇਹ ਕੀ ਗੱਲ ਹੋਈ ਵੀ ਕੁੜੀਆਂ ਦੇ ਕੇ ਤੁਸੀਂ ਲੋਕਾਂ ਨੂੰ ਮੁਸਲਮਾਨ ਬਣਾਉਣਾ? ਸਾਡੇ ਗੁਰੂ ਨੇ ਤਾਂ ਕਿਹਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਤਲੀ 'ਤੇ ਰੱਖ ਕੇ ਆ, ਇੱਥੇ ਲਾਲਚ ਨਹੀਂ ਵੀ ਜੇ ਮੁਸਲਮਾਨ ਬਣ ਜਾਏਗਾ ਬਹਿਸ਼ਤ ਵਿੱਚ 72-72 ਹੂਰਾਂ ਮਿਲਣਗੀਆਂ ਤੇਰੀ ਸੇਵਾ ਲਈ, ਅਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ। ਧਰਮ ਇਹੋ ਜਿਹੀ ਚੀਜ਼ ਨਹੀਂ ਹੈ ਲਾਲਚ ਵੱਸ ਜਿਹੜੇ ਲੋਕ ਅਪਣਾ ਲੈਣ, ਉਹ ਧਰਮ ਕਾਹਦਾ? ਧਰਮ ਮੁਹੱਬਤ ਦਾ ਨਾਮ ਹੈ, ਪ੍ਰੇਮ ਦਾ। ਗੁਰੂ ਨਾਲ ਪ੍ਰੇਮ ਹੋਏ ਅਤੇ ਸਿਰ ਵਢਾਉਣ ਵਾਸਤੇ ਆਏ ਅਤੇ ਸਿਰ ਤਲੀ 'ਤੇ ਰੱਖ ਗਏ। ਉੱਥੋਂ ਧਰਮ ਸ਼ੁਰੂ ਹੁੰਦਾ ਸਾਡਾ, ਜਿੱਥੇ ਪੰਜਾਂ ਨੇ ਸੀਸ ਅਰਪਣ ਕੀਤੇ ਸੀ ਉੱਥੋਂ ਧਰਮ ਸ਼ੁਰੂ ਹੁੰਦਾ। ਗੁਰੂ ਅੰਗਦ ਸਾਹਿਬ ਜੀ ਨੇ, ਭਾਈ ਲਹਿਣਾ ਜੀ ਨੇ ਆਪਣਾ ਆਪ ਕੁਰਬਾਨ ਕਰਤਾ ਗੁਰੂ ਨਾਨਕ ਸਾਹਿਬ ਤੋਂ, ਅਤੇ ਤਾਂ ਉਹ ਬਣੇ ਲਹਿਣਾ ਤੋਂ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ। ਗੁਰੂ ਨਾਨਕ ਸਾਹਿਬ ਦੀ ਜੋਤ ਉੱਥੇ ਟਿਕ ਗਈ, ਮੱਲ ਮਾਰ ਲਈ, ਸਰੀਰ ਹੀ ਮੱਲ ਲਿਆ ਗੁਰੂ ਨਾਨਕ ਸਾਹਿਬ ਨੇ, ਇਹ ਹੁਣ ਮੇਰਾ ਹੀ ਆ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਹੋ ਜਿਹੀ ਖੇਡ ਆ। ਸਤਿਗੁਰੂ ਜੀ ਬੁਰੇ ਲੱਛਣਾਂ ਨੂੰ ਕਹਿ ਰਹੇ ਨੇ ਵੀ ਇਹ ਕਲਯੁੱਗ ਹੈ, ਐਸਾ ਹੋ ਰਿਹਾ ਲੋਕਾਂ 'ਚ। ਇੱਕ ਦੂਜੇ ਵੱਲ ਵੇਖ ਕੇ ਰੀਸ ਹੋ ਰਹੀ ਸੀ, ਜੋ ਬੁਰੇ ਤੋਂ ਬੁਰਾ ਕੰਮ, ਦੋ ਨੰਬਰ ਦੀ ਕਮਾਈ, ਪਾਪ ਅਪਰਾਧ ਸਭ ਪਾਸੇ ਪ੍ਰਧਾਨ ਹੋ ਗਿਆ। ਇਹ ਹਜ਼ੂਰ ਦੱਸ ਰਹੇ ਨੇ ਸਲੋਕ ਮਹੱਲਾ ਪਹਿਲਾ। ਕੱਲ ਹੋਈ ਕੁੱਤੇ ਮੋਹੀ, ਕੱਲ ਕਲਯੁੱਗ ਜਿਹੜਾ ਇਹਦੇ ਵਿੱਚ ਸ੍ਰਿਸ਼ਟੀ ਜਿਹੜੀ ਕੁੱਤੇ ਦੇ ਮੂੰਹ ਵਾਲੀ ਬਣ ਗਈ। ਖਾਜ ਹੋਆ ਮੁਰਦਾਰ, ਕੁੱਤੇ ਦੇ ਮੂੰਹ ਵਾਲੀ ਕਿਉਂ ਕਹਿ ਰਹੇ ਮਹਾਰਾਜ? ਵੇਖ ਲਓ ਜਿਹੜਾ ਸਾਡੇ 'ਚੋਂ ਇਹੋ ਜਿਹੇ ਕੰਮ ਕਰਦਾ, ਮਹਾਰਾਜ ਕਹਿੰਦੇ ਤੂੰ ਕੁੱਤਾ, ਤੇਰਾ ਮੂੰਹ ਕੁੱਤੇ ਦਾ, ਤੂੰ ਬੰਦਾ ਨਹੀਂ ਰਿਹਾ। ਇੱਡੀ ਹਦਾਇਤ ਕਰ ਰਹੇ ਜੋ ਸਤਿਗੁਰ ਨਾਨਕ ਦੇਵ ਜੀ ਦਾ ਬਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿਤੇ ਇਹ ਨਾ ਸਮਝ ਲੈਣਾ ਵੀ ਮੁਸਲਮਾਨਾਂ ਵਾਸਤੇ ਸੂਰ ਖਾਣ ਦੇ ਬਰਾਬਰ ਹੈ ਬਗਾਨਾ ਹੱਕ, ਅਤੇ ਹਿੰਦੂਆਂ ਵਾਸਤੇ ਗਊ ਅਤੇ ਸਿੱਖਾਂ ਨੂੰ ਮਾਫ਼ ਖਾਈ ਚੱਲੋ, ਇਹ ਨਹੀਂ ਅਰਥ ਹੈਗਾ। ਮਹਾਰਾਜ ਕਹਿੰਦੇ ਜਿਵੇਂ ਮੁਸਲਮਾਨ ਲਈ ਸੂਰ ਖਾਣਾ ਬੜਾ ਹਰਾਮ ਹੈ, ਹਿੰਦੂ ਵਾਸਤੇ ਧਰਮ ਤੋਂ ਡਿੱਗ ਪੈਣਾ, ਮਲੇਸ਼ਤਾਈ ਵਾਲਾ ਕਰਮ ਹੈ ਗਊ ਖਾਣੀ, ਇਸ ਤਰ੍ਹਾਂ ਸਿੱਖਾ ਬਗਾਨਾ ਹੱਕ ਖਾਣਾ ਵੀ ਇਹਦੇ ਬਰਾਬਰ ਹੀ ਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਦਰਗਾਹ 'ਚ ਹਾਮੀ ਤਾਂ ਭਰਨਗੇ ਜੇ ਬਗਾਨਾ ਹੱਕ ਮੁਰਦਾਰ, ਮੁਰਾਰ ਦਾ ਅਰਥ ਹੈ ਜਿਵੇਂ ਕੁੱਤਾ ਮਰੇ ਪਸ਼ੂਆਂ ਦਾ ਮਾਸ ਖਾਂਦਾ, ਉੱਥੇ ਅੱਡੋ ਰੋੜੇ ਦੇ ਮੂੰਹ ਲਿਬੜੇ ਹੁੰਦੇ ਨੇ ਕੁੱਤਿਆਂ ਦੇ, ਤਾਂ ਮਹਾਰਾਜ ਕਹਿੰਦੇ ਜਿਵੇਂ ਬਗਾਨਾ ਹੱਕ ਜਿਹੜਾ ਮੁਰਦਾਰ ਆ ਉਹ ਜਿਹੜਾ ਖਾਏ ਉਹਦੀ ਦਰਗਾਹ 'ਚ ਗੁਰੂ ਹਾਮੀ ਨਹੀਂ ਭਰੇਗਾ। ਜਿਸ ਗੁਰੂ ਨੂੰ ਮੱਥਾ ਟੇਕ ਰਿਹਾ, ਗੁਰੂ ਸਪਸ਼ਟ ਕਹਿ ਰਿਹਾ ਵੀ ਮੈਂ ਨਹੀਂ ਹਾਮੀ ਭਰਨੀ, ਮੈਂ ਤੁਹਾਡੀ ਕੋਈ ਗਵਾਹੀ ਨਹੀਂ ਦੇਣੀ ਵੀ ਇਹ ਮੇਰੇ ਸਿੱਖ ਨੇ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੈਨੂੰ ਇੱਕ ਗੱਲ ਚੇਤੇ ਆਈ ਆ, ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਇਹ ਰੇਡੀਓ ਰਾਹੀਂ ਕਥਾ ਦੂਰ ਤੱਕ ਜਾਂਦੀ। ਕਿਸੇ ਦੇ ਘਰ ਰਿਸ਼ਤਾ ਹੋਇਆ ਅਤੇ ਉਹ ਸੱਜਣ ਕੁੜੀ ਦੇ ਪਿਓ ਦੀ ਸਿਫਤ ਕਰਨ ਲੱਗੇ ਮੇਰੇ ਕੋਲ, ਭਈ ਬੜਾ ਧਰਮਾਤਮਾ ਹੈ, ਦਾੜਾ ਵੀ ਬੜਾ ਲੰਬਾ ਲੰਬਾ ਸੀ ਉਹਦਾ, ਅੰਮ੍ਰਿਤਧਾਰੀ ਸੀ ਉਹ। ਮੈਂ ਆਪਣੇ ਮਤ ਦੇ ਲੋਕਾਂ ਦੀ ਨਿੰਦਿਆ ਨਹੀਂ ਕਰ ਰਿਹਾ, ਮੈਂ ਗਿਰਾਵਟ ਦੀ ਗੱਲ ਕਰ ਰਿਹਾ ਵੀ ਐਸਾ ਸਾਡੇ 'ਚ ਵੀ ਹੈ ਬੜਾ ਕੁਛ, ਦਾੜਾ ਵੀ ਲੰਬਾ ਲੰਬਾ, ਸ੍ਰੀ ਸਾਹਿਬ ਪਾਈ ਹੋਈ ਅੰਮ੍ਰਿਤਧਾਰੀ, ਦਸਤਾਰ ਬੜੀ ਸੋਹਣੀ ਬੱਧੀ, ਉਹਦੀ ਸਿਫਤ ਕਰਨ ਰਿਸ਼ਤੇਦਾਰ ਜਦੋਂ ਉਹਨੇ ਕੁੜੀ ਦਾ ਰਿਸ਼ਤਾ ਕੀਤਾ ਵੀ ਉਸ ਬੰਦੇ ਨੇ ਸਾਡੇ ਘਰ ਆਪਣੀ ਕੁੜੀ ਦਾ ਰਿਸ਼ਤਾ ਕੀਤਾ, ਬੜਾ ਧਰਮਾਤਮਾ, ਬੜਾ ਹੀ ਗੁਰਮੁਖ, ਉਸ ਹੀ ਬਿਜਲੀ ਮਹਿਕਮੇ 'ਚ, ਅਤੇ ਜਦੋਂ ਸਿਫਤਾਂ ਕਰੀ ਜਾਣ ਹਟਣੀ ਨਾ। ਮੈਂ ਗਿਆ ਵੀ ਉਹਨੂੰ ਕਹਿਣ ਲੱਗੇ ਸਹਿਜ ਪਾਠ ਵੀ ਕਰਦਾ ਹਰ ਮਹੀਨੇ ਭੋਗ ਪਾਉਂਦਾ। ਮੈਂ ਕਿਹਾ ਵੀ ਉਹ ਮਾਝ ਦੀ ਵਾਰ 'ਚ ਇੱਕ ਬਚਨ ਆਉਂਦਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੱਲੀ ਪਿਸ਼ਤ ਨਾ ਜਾਈਏ ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਉਹਨੂੰ ਮੈਂ ਕਿਹਾ ਪੁੱਛ ਲਿਓ ਵੀ ਇਹ ਸਲੋਕ ਛੱਡ ਜਾਂਦਾ ਕਿ ਪੜ੍ਹਦਾ, ਕਿ ਜਾਂ ਉਹਨੂੰ ਅਰਥ ਨਹੀਂ ਆਉਂਦੇ। ਪੜ੍ਹਿਆ ਲਿਖਿਆ ਬੰਦਾ ਬਿਜਲੀ ਮਹਿਕਮੇ 'ਚ ਅਫਸਰ ਆ, ਉਹਨੂੰ ਅਰਥ ਆਉਂਦੇ ਹੋਣਗੇ। ਉਹ ਕਹਿਣ ਲੱਗੇ ਨਹੀਂ ਨਹੀਂ ਭਾਈ ਸਾਹਿਬ ਉਹ ਵੱਢੀ ਨਹੀਂ ਲੈਂਦਾ। ਮੈਂ ਕਿਹਾ ਮੇਰੇ ਸਕੇ ਪਿਓ ਨੇ ਉਹਦੇ ਹੱਥੀਂ, ਮੇਰੇ ਪਿਤਾ ਦੇ ਹੱਥੀਂ ਪਿੰਡ ਵਾਸੀਆਂ ਨੇ ਪੈਸੇ ਦਿੱਤੇ ਅਤੇ ਫਿਰ ਟਰਾਂਸਫਾਰਮਰ ਚੜ੍ਹਿਆ, ਉਂਝ ਟਰਾਂਸਫਾਰਮਰ ਨਹੀਂ ਚੜ੍ਹਦਾ, ਝੋਨੇ ਸੁੱਕ ਚੱਲੇ ਸੀ ਜ਼ਿਮੀਂਦਾਰਾਂ ਦੇ। ਮੇਰੇ ਪਿਤਾ ਨੇ ਮੈਨੂੰ ਦੱਸਿਆ ਵੀ 600 ਰੁਪਈਆ ਮੈਨੂੰ ਇਕੱਠਾ ਕਰਕੇ ਲੋਕਾਂ ਦਿੱਤਾ ਅਤੇ ਦਿੱਤਾ ਉਹਦੇ ਮੂੰਹ 'ਚ, ਤਾਂ ਟਰਾਂਸਫਾਰਮਰ ਚੜ੍ਹ ਕੇ ਗਏ। ਤੁਸੀਂ ਕਿਵੇਂ ਕਹਿੰਦੇ ਹੋ, ਦੱਸੋ ਇਹ ਸਿੱਖੀ ਆ? ਤਾਂ ਫਿਰ ਚੁੱਪ ਕਰਕੇ ਗੱਲ ਨਾ ਆਏ, ਇੱਕ ਦੀ ਹਾਲਤ ਨਹੀਂ ਬੜਿਆਂ ਦੀ ਸਾਡੀ ਹਾਲਤ ਹੈ ਸੀ। ਔਰ ਇੱਥੇ ਤੁਹਾਡੇ ਸ਼ਹਿਰ 'ਚ ਮੈਨੂੰ ਇੱਕ ਵਾਰੀ ਇੱਕ ਵਕੀਲ ਮਿਲਿਆ ਸੀ, ਜਦੋਂ ਮੈਂ ਕਥਾ ਕਰਕੇ ਬਾਹਰ ਆਇਆ ਅਤੇ ਕਹਿਣ ਲੱਗਾ ਭਾਈ ਸਾਹਿਬ ਇਹ ਵੀ ਬੇਨਤੀ ਕਰਿਆ ਕਰੋ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਖਿਡਾਉਣਾ ਨਾ ਸਮਝਣ, ਲੋਕ ਮੱਥਾ ਵੀ ਟੇਕਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਝੂਠੀਆਂ ਲਾਵਾਂ ਵੀ ਕਰੀ ਜਾਂਦੇ, ਝੂਠੀਆਂ ਲਾਵਾਂ, ਅਸਲ ਵਿਆਹ ਨਹੀਂ। ਉਹਨੇ ਉਦੋਂ ਦੱਸਿਆ ਸੀ ਵੀ 80,000 ਡੁਪਲੀਕੇਟ ਵਿਆਹਾਂ ਦੇ ਕੇਸ ਇੱਥੇ ਇਸ ਦੇਸ਼ ਵਿੱਚ ਚੱਲ ਰਹੇ ਨੇ, 80,000 ਡੁਪਲੀਕੇਟ ਵਿਆਹਾਂ ਦੇ ਕੇਸ, ਜਿਨ੍ਹਾਂ 'ਤੇ ਸ਼ੱਕ ਹੈ ਇਸ ਗੌਰਮੈਂਟ ਨੂੰ ਵੀ ਇਹ ਵਿਆਹ ਅਸਲੀ ਨਹੀਂ, ਨਕਲੀ ਨੇ, ਕੁੜੀਆਂ ਮੁੰਡੇ ਇੱਥੇ ਲਿਆਉਣ ਵਾਸਤੇ ਵਿਆਹ ਕੀਤੇ ਗਏ, ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਵੀ ਹੋਈਆਂ, ਫਿਰ ਕੀ ਕਿਵੇਂ ਅਰਦਾਸ ਕੀਤੀ ਹੋਵੇਗੀ? ਝੂਠੀ ਅਰਦਾਸ। ਮੈਨੂੰ ਵੀ ਇੱਕ ਸੱਜਣ ਆਇਆ ਇੱਥੇ ਅਮਰੀਕਾ 'ਚ, ਕਹਿਣ ਲੱਗਾ ਵੀ ਇੰਜ ਹੈ ਭਾਈ ਸਾਹਿਬ ਜੀ, ਅੰਦਰ ਵੜ ਕੇ ਕਹਿਣ ਲੱਗਾ ਵੀ ਅਸੀਂ ਇੱਕ ਵਿਆਹ ਕਰਨਾ, ਤੁਸੀਂ ਬੰਦੇ 5-7 ਵੀ ਨਾਲ ਸਿੰਘ ਇਕੱਠੇ ਕਰ ਲਿਓ, ਜਿਹੜਾ ਮੂਵੀ ਮਾਵੀ ਬਣਾਉਣੀ ਆ, ਪੈਸੇ ਦੱਸੋ ਕਿੰਨੇ ਲੋਕ। ਮੈਂ ਕਿਹਾ ਵੀ ਜੇ ਤਾਂ ਤੂੰ ਨਾ ਦੱਸਦਾ ਪਹਿਲਾਂ ਤਾਂ ਮੈਨੂੰ ਪਤਾ ਨਾ ਹੁੰਦਾ ਤਾਂ ਅਸੀਂ ਆਨੰਦ ਕਾਰਜ ਕਰਾ ਦੇਣਾ ਸੀ, ਪਰ ਹੁਣ ਜਦੋਂ ਤੂੰ ਦੱਸਿਆ ਵੀ ਅਸੀਂ ਇੰਨੇ 1000 ਵੀ ਦੇ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਕਿਹਾ ਝੂਠੀ ਅਰਦਾਸ ਤਾਂ ਮੈਂ ਨਹੀਂ ਕਰ ਸਕਦਾ, ਇਹ ਮੇਰੇ ਵੱਸੋਂ ਬਾਹਰ ਹੈ, ਇਹ ਮੇਰੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ, ਇਹ ਹੋਰ ਕਿਤੇ ਵੇਖ ਤੂੰ ਜਾ ਕੇ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਐਸਾ ਹੋ ਰਿਹਾ ਕਿਉਂਕਿ ਕਰਮਾਂ ਦੇ ਅੰਦਰ ਧਰਮ ਨਹੀਂ ਹੈ, ਜੀਵਨ ਦੇ ਅੰਦਰ ਜਿਹੜੇ ਕਰਮ ਅਸੀਂ ਕਮਾ ਰਹੇ ਹਾਂ ਉੱਥੇ ਧਰਮ ਨਾਂ ਦੀ ਚੀਜ਼ ਨਹੀਂ, ਅਤੇ ਕਿਵੇਂ ਸਤਿਗੁਰੂ ਨੂੰ ਅਸੀਂ ਪਸੰਦ ਆਵਾਂਗੇ। ਮਾਰਨ ਪਾਹੇ ਹਰਾਮ ਮੈਂ, ਹਰਾਮ ਦੇ ਵਿੱਚ ਜੇ ਮਸਾਲਾ ਪਾ ਦਈਏ ਤਾਂ ਹਜ਼ੂਰ ਕਹਿੰਦੇ ਉਹਨੇ ਹਲਾਲ ਨਹੀਂ ਬਣ ਜਾਣਾ, ਹਰਾਮ ਹਰਾਮ ਹੀ ਰਹਿਣਾ, ਕੀ ਮਤਲਬ ਇਹਨਾਂ ਵਚਨਾਂ ਦਾ। 1,00,000 ਰੁਪਈਏ ਦੀ ਠੱਗੀ ਮਾਰੀ, ਦੂਜੇ ਦਾ ਕਿਸੇ ਦਾ ਹੱਕ ਖੋਹ ਕੇ ਵੱਢੀ ਲੈ ਕੇ ਲਿਆਂਦਾ ਘਰ 1,00,000 ਰੁਪਈਆ, ਉਹਦੇ ਵਿੱਚੋਂ 20,000 ਕਹੇ ਦਾਨ ਪੁੰਨ ਕਰ ਦਿਓ, ਗੁਰਦੁਆਰੇ ਦੇ ਦਿਓ, ਅਤੇ 80,000 ਹਜਮ ਹੋ ਜਾਏਗਾ। ਮਹਾਰਾਜ ਕਹਿੰਦੇ ਨਹੀਂ ਹੋਣਾ, ਗੁਰੂ ਸਾਹਿਬ ਕਹਿੰਦੇ ਨੇ ਹਰਾਮ ਹਰਾਮ ਹੀ ਰਹਿਣਾ ਹੀ, ਇਹ ਹਰਾਮ ਤੇਰੇ ਜੀਆਂ ਬੱਚਿਆਂ ਦੀਆਂ ਬੁੱਧੀਆਂ ਭ੍ਰਿਸ਼ਟ ਕਰ ਦਏਗਾ। ਮੈਨੂੰ ਇੱਕ ਸੰਤ ਨੇ ਬਚਨ ਸੁਣਾਇਆ, ਬਾਬਾ ਕੀਰਤਨ ਸਿੰਘ ਸਾਹਿਬ ਨੇ ਆਪਣੀ ਅੱਖਾਂ ਨਾਲ ਵੇਖਿਆ ਹੋਇਆ ਬਚਨ ਸੁਣਾਇਆ ਉਹਨੇ, ਵੀ ਜਿੱਥੇ ਅੱਜ ਕੱਲ੍ਹ ਮੈਂ ਰਹਿੰਦਾ ਬਾਬਾ ਬਕਾਲਾ ਸਾਹਿਬ, ਮੇਰੇ ਤੋਂ ਪਹਿਲਾਂ ਸੀ ਬਾਬਾ ਬਿਸ਼ਨ ਸਿੰਘ ਜੀ, ਉਹਨਾਂ ਤੋਂ ਪਹਿਲੇ ਸੀ ਬਾਬਾ ਗੁਰਮੁਖ ਸਿੰਘ ਜੀ, ਬਹੁਤ ਕਮਾਈ ਵਾਲੇ ਉੱਚੀ ਅਵਸਥਾ ਵਾਲੇ ਉਹ ਮਹਾਤਮਾ ਸਨ। ਕਹਿੰਦੇ ਬੇਟਾ ਇੱਥੇ ਮੰਜਾ ਹੁੰਦਾ ਸੀ ਉਹਨਾਂ ਦਾ, ਅਤੇ ਜਦੋਂ ਇੱਥੇ ਗੁਰਦੁਆਰਾ ਸਾਹਿਬ ਪ੍ਰੇਮੀ ਕੁਝ ਲੈ ਕੇ ਆਉਂਦੇ ਸੀ ਭੇਟਾ ਕਰਨ ਲਈ, ਉਹ ਅੰਤਰਜਾਮਤਾ ਨਾਲ ਜਾਣ ਜਾਂਦੇ ਸੀ ਕਿ ਇਹ ਮਾਲ ਮਤਾ ਕਿੱਥੋਂ ਆਇਆ, ਜੇ ਤਾਂ ਹੁੰਦੀ ਸੀ ਹੱਕ ਹਲਾਲ ਦੀ ਕਮਾਈ ਤਾਂ ਕਹਿਣਾ ਸਿੰਘੋ ਆਹ ਚੱਕੋ, ਇਹਦਾ ਲੰਗਰ ਪਕਾਓ, ਇਸ ਚੀਜ਼ ਨੂੰ ਲੰਗਰ ਵਿੱਚ ਵਰਤੋ, ਤੁਹਾਡੇ ਚਿੱਤ ਜੁੜ ਜਾਣਗੇ ਵਾਹਿਗੁਰੂ ਦੇ ਨਾਮ ਨਾਲ। ਅਤੇ ਜੇ ਕੋਈ ਚੰਗੀ ਕਮਾਈ ਨਹੀਂ ਸੀ ਹੁੰਦੀ ਤਾਂ ਉਹ ਕਹਿੰਦੇ ਸੀ ਇਹ ਲੈ ਜਾਓ, ਇਹ ਬੰਦਾ ਚਲਾ ਜਾਂਦਾ ਨਾ ਮੱਥਾ ਟੇਕ ਕੇ, ਇਹ ਜਿਹੜਾ ਜੋ ਕੁਝ ਭੇਟਾ ਕੀਤਾ ਇਹ ਲੈ ਜਾਓ ਖਾਇਓ ਨਾ, ਦੁਕਾਨ 'ਤੇ ਵੇਚ ਕੇ ਪੈਸੇ ਵੱਟ ਕੇ ਇੱਟਾਂ ਲਿਆ ਕੇ ਗੁਰਦੁਆਰਾ ਸਾਹਿਬ ਲਾ ਦਿਓ ਖਾਇਓ ਨਾ। ਅਤੇ ਜਿਹੜਾ ਬਹੁਤਾ ਪਲੀਤ ਹੁੰਦਾ ਸੀ ਕਹਿੰਦੇ ਸੀ ਕਿਤੇ ਰੂੜੀ 'ਚ ਦਾਬਾ ਉਹ ਕਾਂ ਕੁੱਤਾ ਵੀ ਨਾ ਖਾ ਜਾਏ, ਭ੍ਰਿਸ਼ਟ ਹੋਇਆ ਹੈ, ਇਹ ਪਾਪ ਦੀ ਕਮਾਈ ਆ, ਇਹ ਨਹੀਂ ਵਰਤਣੀ, ਇਹ ਨਹੀਂ ਖਾਣੀ। ਹੁਣ ਇਹ ਖਾਣ ਕਰਕੇ ਅੱਜ ਕੱਲ੍ਹ ਬੁੱਧੀਆਂ ਭ੍ਰਿਸ਼ਟ ਹੋਈਆਂ ਹਨ ਸੰਸਾਰ ਦੀਆਂ। ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਰਾਮ ਹਰਾਮ ਰਹਿਣਾ, ਹਲਾਲ ਨਹੀਂ ਬਣ ਜਾਣਾ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ, ਝੂਠੀਆਂ ਗੱਲਾਂ ਜੀਵਨ 'ਚ ਧਾਰਨ ਕੀਤੀਆਂ ਕੂੜ ਝੂਠ, ਅਤੇ ਝੂਠ ਹੀ ਪੱਲੇ ਪਏਗਾ, ਸੱਚ ਕਿਵੇਂ ਪ੍ਰਗਟ ਹੋਏਗਾ, ਹਿਰਦੇ 'ਚ ਸੱਚ ਨਹੀਂ ਪ੍ਰਗਟ ਹੋਏਗਾ ਜਦੋਂ ਤੱਕ ਝੂਠ ਦੇ ਧਾਰ ਨਹੀਂ ਬਣੇ। ਪਹਿਲਾਂ ਸਰੀਰ ਤੋਂ ਕਰਮ ਸ਼ੁਰੂ ਹੁੰਦੇ ਨੇ, ਅਸੀਂ ਸਰੀਰ ਧਾਰੀ ਹਾਂ, ਜਦੋਂ ਸੰਸਾਰ ਨੂੰ ਸੱਚਾ ਮੰਨ ਲਿਆ ਹੈ, ਮੋਹ ਮਮਤਾ 'ਚ ਇੰਨੇ ਗਲਤਾਨ ਹੋ ਗਏ ਕਿ ਧਰਮ ਦੇ ਕਰਮ ਨਹੀਂ ਅੰਦਰ ਰਹੇ, ਧਰਮ ਵਿਖਾਵਾ ਬਣ ਗਿਆ ਹੈ, ਤਾਂ ਫਿਰ ਗੱਲ ਕਿਵੇਂ ਬਣੇਗੀ, ਸਤਿਗੁਰੂ ਦੇ ਦਰ 'ਤੇ ਕਿਵੇਂ ਪ੍ਰਵਾਨ ਹੋਵਾਂਗੇ। ਇਹ ਮੇਰੇ ਵੱਲੋਂ ਕੁਛ ਨਾ ਸਮਝਣਾ, ਸਾਰੀ ਸਿੱਖਿਆ ਸਤਿਗੁਰੂ ਦੀ ਹੈ, ਮੈਂ ਸਿਰਫ ਸੁਣਾਉਣ ਵਾਲਾ ਹਾਂ, ਮੈਂ ਵੀ ਤੁਹਾਡੇ ਸ਼ਾਮਿਲ ਹਾਂ, ਮੈਂ ਵੀ ਇਸ ਵਾਸਤੇ ਜ਼ੋਰ ਦੇ ਸੁਣਾਉਂਦਾ ਵੀ ਮੇਰਾ ਮਨ ਨਾ ਇਸ ਪਾਸੇ ਜਾਏ 2 ਨੰਬਰ ਦੀ ਕਮਾਈ ਵੱਲ। ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਮੇਰੇ ਸਮੇਤ, ਵੀ ਮਨ ਤਕੜਾ ਰਹੇ ਇਸ ਗੱਲੋਂ, 2 ਨੰਬਰ ਦੀ ਕਮਾਈ ਨਾ ਲਿਆਵੇ ਨਿਆਣਿਆਂ ਨੂੰ ਖਵਾਏ। ਗਰੀਬੀ ਆ ਤਾਂ ਕੋਈ ਗੱਲ ਨਹੀਂ, ਭਲਾ ਹੈ, ਅਮੀਰੀ ਐਸੀ ਨਹੀਂ ਚਾਹੀਦੀ ਕਿ ਬੱਚਿਆਂ ਦਾ ਬੇੜਾ ਗਰਕ ਹੋ ਜਾਏ, ਨਹੀਂ, ਉਹਨਾਂ ਦਾ ਆਪਣਾ ਬੁਰਾ ਨਾ ਕਰੋ, ਮਾਂ ਪਿਓ ਕਦੇ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਕੋਲ ਸੰਗਤ ਆ ਜਾ ਰਹੀ ਸੀ, ਭੇਟਾ ਕਰ ਰਹੀ ਸੀ ਮਾਇਆ, ਅਤੇ ਸੰਤਾਂ ਦੀ ਸਿੰਘਣੀ ਮਾਤਾ ਪ੍ਰੀਤਮ ਕੌਰ, ਵੱਡੇ ਬੇਟੇ ਈਸ਼ਰ ਸਿੰਘ ਜਿਹੜਾ ਉਦੋਂ 5 ਸਾਲ ਦਾ ਸੀ, ਉਹ ਲੈ ਕੇ ਆਈ, ਅਤੇ ਈਸ਼ਰ ਸਿੰਘ ਨੇ ਸੰਤਾਂ ਦੇ ਅੱਗੋਂ 5 ਦਾ ਨੋਟ ਚੱਕ ਲਿਆ, ਮਹਾਂਪੁਰਸ਼ਾਂ ਖੋਹ ਲਿਆ ਜ਼ਬਰਦਸਤੀ। ਪ੍ਰੀਤਮ ਕੌਰ ਨੇ ਨਾਰਾਜ਼ਗੀ ਪ੍ਰਗਟ ਕੀਤੀ ਮਾਤਾ ਜੀ ਨੇ ਵੀ ਇਹ 5 ਰੁਪਈਆਂ ਵਰਗਾ ਵੀ ਨਹੀਂ, ਤੁਹਾਡਾ ਲਖਤੇ ਜਿਗਰ ਹੈ ਤੁਹਾਡਾ ਬੇਟਾ। ਕਹਿਣ ਲੱਗੇ ਕੋਈ ਮਾਂ ਪੁੱਤ ਨੂੰ ਜ਼ਹਿਰ ਨਹੀਂ ਦਿੰਦੀ, ਮੇਰੇ ਸਿਰ ਜ਼ਿੰਮੇਵਾਰੀ ਆ, ਮੈਂ ਟਕਸਾਲ ਦਾ ਮੁੱਖ ਸੇਵਾਦਾਰ ਹਾਂ, ਸੰਗਤ ਵੱਲੋਂ ਆਈ ਮਾਇਆ ਇੱਥੇ ਜਥੇਬੰਦੀ 'ਚ ਖਰਚੀ ਜਾਵੇਗੀ, ਘਰ ਨਹੀਂ ਭੇਜ ਸਕਦਾ ਮੈਂ ਜ਼ਹਿਰ, ਆਪਣੇ ਬੱਚੇ ਨੂੰ ਜ਼ਹਿਰ ਨਹੀਂ ਖਵਾ ਸਕਦਾ, ਇਹਦੇ ਨਾਲ ਮੇਰੀ ਮੁਹੱਬਤ ਆ ਤਾਂ ਖੋਇਆ ਇਹਦੇ ਕੋਲ। ਇਸ ਪ੍ਰਕਾਰ ਗੁਰੂ ਕੇ ਪਿਆਰੇ ਹੋ, ਤਾਂ ਹੀ ਉਹਨਾਂ ਨੂੰ ਸਿੱਜਦੇ ਹੁੰਦੇ ਨੇ, ਨਮਸਕਾਰਾਂ ਤਾਂ ਹੁੰਦੀਆਂ, ਧਰਮ ਕਰਮਾਂ 'ਚ ਸੀ ਨਾ, ਜੀਵਨ ਵਿੱਚ ਧਰਮ ਸੀ, ਭੁੱਲਾਂ ਚੁੱਕਾਂ ਹੋਈਆਂ ਖਿਮਾ ਕਰਨੀਆਂ ਅੱਗੇ ਵਾਸਤੇ ਸਮਤ ਬਖਸ਼ਣੀ, ਸਮਾਂ ਪੂਰਾ ਹੋ ਚੁੱਕਾ, ਇਹਨਾਂ ਬਚਨਾਂ ਦੀ ਬਾਕੀ ਵਿਆਖਿਆ ਕੱਲ੍ਹ ਦੇ ਦੀਵਾਨ 'ਚ ਆਪਾਂ ਵਿਚਾਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।